समोसा एंड स्वीट फैक्टरी दी तक गाली को जोरे तुम्हा भैया जे चारे पासे तुसी भी आओ 1850 आल्बियन रोड इन रेक्सडेल 4162131165।
ढोल बजा के दस रहे हैं कि 2300 स्क्वायर फुट का घर, चार बेडरूम, तीन फुल वाशरूम, जिसकी मार्केट वैल्यू 12 लाख के करीब है, सिर्फ 9.5 लाख का बिक गया पावर ऑफ सेल से। एक और वड्डे लॉट वाला डिटैच बंगलो जिसकी मार्केट वैल्यू 1 मिलियन है, पावर ऑफ सेल से सिर्फ 8 लाख का बिक गया। एक होर 3000 स्क्वायर फुट का घर जिसकी मार्केट वैल्यू 15 लाख है, सिर्फ 13 लाख से बिकन तैयार है। साडे कोल इहो जिहियां कई प्रॉपर्टीज है जिन्हां नूं खरीद के तुसीं लखां डॉलर बचा सकते हो। रीमैक्स स्पैशलिस्ट तो चरणजीत बराड़ 647-300-8436-647-3
जे तुसी इमीग्रेशन नाल संबंधित किसी भी तरह की जानकारी चाहते हो, अपने प्यारा नूं कनेडा विच मंगवाना चाहते हो, या फिर इत्थे आए हो ते इत्थे पक्के होण दे मौके लभना चाहते हो, या फिर अंतरराष्ट्रीय विद्यार्थी हो, पीआर वास्ते सलाह मशवरा चाहिदा है, तां वंडर वर्ल्ड इमीग्रेशन दे मनमिंदर खोसा होरां नाल संपर्क करो। जानकारी लई 647-646-3000 647-646-3000 वंडर वर्ल्ड दे मनमिंदर खोसा जी। रियल एस्टेट की कोई भी ट्रांजैक्शन करने वास्ते एक चंगी ला फर्म का थोड़े नाल होना बहुत जरूरी है। आसरा लॉयर्स दे अमनदीप कपला होरी जिन्हां दा एक लंबा तजर्बा है। तुसी किसी भी तरह की रियल एस्टेट ट्रांजैक्शन करनी चाहते हो तो आसरा लॉयर्स दे अमनदीप कपला होरां नाल संपर्क करो 905-456-2020 अमनदीप कपला।
वाहिगुरु जी का खालसा, वाहिगुरु जी की फतेह। आप सब नूं बेनती है कि एजुकेट पंजाब प्रोजेक्ट वालों पंजाब दे विच विद्या दा लंगर चल रहा है, सो आओ इस चलदे विद्या दे लंगर विच अपना योगदान पाईए ते गरीब घरां दे बच्चां नूं पढ़ाई करवाईए। तुसी अपना 100% दसवंद डोनेशन एक किसी गरीब बच्चे दी पढ़ाई ते लगा सकदे हो। तुसी जो भी डोनेशन दोगे 100% एजुकेट पंजाब प्रोजेक्ट वालों बच्चे दे खाते विच पाया जाएगा। आप जी अपने स्पॉन्सर किते हुए बच्चे नूं मिल भी सकते हो अते फोन ते गल भी कर सकते हो। सो आओ इस चलदे लंगर विच अपना योगदान पाने लई साडी वेबसाइट www.educatepunjab.net ते विजिट करो या 647-745-1613 ते सानू संपर्क करो जी। आओ एक एक लोड़वंद बच्चे दी बांह फड़ के उसनूं पढ़ाई करांगे।
लाइफ विजिटर डिसेबिलिटी मॉर्गेज इंश्योरेंस लैंड लई राजपाल बराड़ दा नाम हमेशा याद रखो। इंश्योरेंस दे खेतर विच लम्मा तजर्बा रखदे हन राजपाल बराड़। RRSP या RESP करवानी है, इनकम टैक्स प्लानिंग लई भी राजपाल बराड़ तुहाडी मदद कर सकदे हन।
हेलो, दिस इज राजपाल बराड़, चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट। आई हैव बीन सर्विंग कैनेडियन फ्रॉम द लास्ट 20 इयर्स फॉर ऑल देयर इंडिविजुअल इन्वेस्टमेंट्स एंड इंश्योरेंस नीड्स, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks pe brand new ya old tires le sakde ho.
BF Cordage, Hemcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600 647-295-4600. HK Tire Center.
ਅਸੀਂ ਦਿਲ ਛੱਡ ਗਏ ਹੋਈਏ ਅਜਿਹਾ ਵੀ ਨਹੀਂ ਲੱਗਦਾ। ਅਸੀਂ ਦਿਲ ਛੱਡ ਗਏ ਹੋਈਏ ਅਜਿਹਾ ਵੀ ਨਹੀਂ ਲੱਗਦਾ, ਪਤਾ ਨਹੀਂ ਫੇਰ ਕਿਉਂ ਸਾਡਾ ਕਿਤੇ ਵੀ ਜੀ ਨਹੀਂ ਲੱਗਦਾ। ਕਦੇ ਲੱਗਦੇ ਨੇ ਤਾਰੇ ਫੁੱਲ ਪੰਛੀ ਆਪਣੇ ਵਰਗੇ, ਕਦੇ ਸ਼ੀਸ਼ੇ ਚ ਆਪਣਾ ਅਕਸ ਆਪਣਾ ਹੀ ਨਹੀਂ ਲੱਗਦਾ। ਕਿਸੇ ਨੂੰ ਜਗ ਰਹੀ ਹਰ ਚੀਜ਼ ਚੋਂ ਸੂਰਜ ਨਜ਼ਰ ਆਵੇ, ਕਿਸੇ ਨੂੰ ਜਗ ਰਹੀ ਹਰ ਚੀਜ਼ ਚੋਂ ਸੂਰਜ ਨਜ਼ਰ ਆਵੇ, ਕਿਸੇ ਨੂੰ ਪੁੰਨਿਆਂ ਦਾ ਚੰਨ ਵੀ ਅਸਲੀ ਨਹੀਂ ਲੱਗਦਾ। ਛਿੜੇ ਜਦ ਕੰਬਣੀ ਖਾਬਾਂ ਚ ਉਸ ਵੇਲੇ ਸਮਝ ਆਉਂਦੀ, ਛਿੜੇ ਜਦ ਕੰਬਣੀ ਖਾਬਾਂ ਚ ਉਸ ਵੇਲੇ ਸਮਝ ਆਉਂਦੀ ਕਿ ਪਾਲਾ ਸਿਰਫ ਖੁੱਲੀਆਂ ਬਾਰੀਆਂ ਵਿੱਚ ਦੀ ਨਹੀਂ ਲੱਗਦਾ। ਘੜੀ ਵਿੱਚ ਨੁਕਸ ਹੈ ਜਾਂ ਵਕਤ ਹੀ ਬੇਵਕਤ ਹੋ ਚੱਲਿਆ। ਘੜੀ ਵਿੱਚ ਨੁਕਸ ਹੈ ਜਾਂ ਵਕਤ ਹੀ ਬੇਵਕਤ ਹੋ ਚੱਲਿਆ। ਹਨੇਰਾ ਹੋ ਗਿਆ ਪਰ ਦਿਨ ਤਾਂ ਚੜਿਆ ਹੀ ਨਹੀਂ ਲੱਗਦਾ। ਸਵੇਰਾ ਹੋ ਗਿਆ ਪਰ ਦਿਨ ਤਾਂ ਚੜਿਆ ਹੀ ਨਹੀਂ ਲੱਗਦਾ। ਜਸਵਿੰਦਰ ਹੋਰਾਂ ਦੀ ਇਸ ਰਚਨਾ ਨਾਲ ਆਪ ਸਭ ਦਾ ਅੱਜ ਇਸ ਨਗਾਰਾ ਪ੍ਰੋਗਰਾਮ ਚ ਨਿੱਘਾ ਸਵਾਗਤ। ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੇ ਤੁਸੀਂ WTUR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਦਸੰਬਰ ਮਹੀਨੇ ਦੀ 18 ਤਰੀਕ ਹੋ ਗਈ ਹੈ, ਦਿਨ ਬੁੱਧਵਾਰ ਹੈ। 2:30 ਸਟੂਡੀਓ ਦੀ ਘੜੀ ਤੇ ਹੋਏ ਨੇ। ਬਾਹਰਲਾ ਤਾਪਮਾਨ 2 ਡਿਗਰੀ ਹੈ ਜਦਕਿ -1 ਡਿਗਰੀ ਮਹਿਸੂਸ ਕੀਤਾ ਜਾ ਰਿਹਾ। ਬਰਫ਼ਬਾਰੀ ਦੀ ਸੰਭਾਵਨਾ ਸੀ, ਹਾਲੇ ਵੀ 40% ਸੰਭਾਵਨਾ ਹੈ ਕਿ ਬਰਫ਼ ਪੈ ਸਕਦੀ ਹੈ। ਕੱਲ ਨੂੰ ਵੀਰਵਾਰ ਰਾਤ ਦਾ ਤਾਪਮਾਨ -4 ਡਿਗਰੀ ਹੋਵੇਗਾ ਤੇ ਸਵੇਰ 0 ਡਿਗਰੀ। ਸ਼ੁੱਕਰਵਾਰ ਨੂੰ ਫੇਰ ਦੱਸਦੇ ਆ ਜੀ ਕਿ 45% ਚਾਂਸਿਸ ਨੇ ਬਰਫ਼ਬਾਰੀ ਹੋਣ ਦੇ। ਰਾਤ ਦਾ ਤਾਪਮਾਨ -6 ਡਿਗਰੀ ਹੋਵੇਗਾ ਤੇ ਦਿਨ ਦਾ -2 ਡਿਗਰੀ। ਸ਼ਨਿਚਰਵਾਰ ਨੂੰ -14 ਡਿਗਰੀ ਦੀ ਰਾਤ ਆ ਤੇ -6 ਡਿਗਰੀ ਦਿਨ ਵੇਲੇ, ਪਰ ਉਦਣ ਨੂੰ ਸੂਰਜ ਦੇਵਤਾ ਝਾਤੀ ਮਾਰ ਸਕਦਾ। ਪਰ ਅਸਲ ਦੇ ਵਿੱਚ ਸੂਰਜ ਦਾ ਦਾ ਲੱਗਣਾ ਜੀ ਐਤਵਾਰ ਨੂੰ, ਪਰ ਉਹਦੇ ਨਾਲ ਜਿਹੜੀ ਠੰਡ ਵਾਹਵਾ ਹੋਣੀ ਆ, ਕਿਉਂਕਿ ਸਿਆਣੇ ਕਹਿੰਦੇ ਆ ਵੀ ਜਦੋਂ ਤੁਸੀਂ ਘਰੋਂ ਘਰ ਦੀ ਬਾਰੀ ਦੇ ਵਿੱਚ ਦੀ ਸੂਰਜ ਦੇਖਦੇ ਹੋ ਨਾ, ਇਹਨੂੰ ਪੂਰਾ ਖਿੜਿਆ, ਇਹ ਮਤ ਸਮਝੋ ਕਿ ਬਾਹਰ ਠੰਡ ਘੱਟ ਹੋਣੀ ਆ। ਰਾਤ ਨੂੰ ਉਦਣ ਤਾਪਮਾਨ -15 ਡਿਗਰੀ ਹੋਣਾ ਤੇ ਦਿਨੇ ਤਾਪਮਾਨ -9 ਡਿਗਰੀ ਹੋਣਾ। ਜੇ ਹਵਾ ਚੱਲ ਪਈ ਤਾਂ ਮਹਿਸੂਸ ਇਸ ਤੋਂ ਵੱਧ ਕੀਤਾ ਜਾ ਸਕਦਾ, ਪਰ ਸੂਰਜ ਹੋਣੀ ਪੂਰਾ ਸਾਰੀ ਦਿਹਾੜੀ ਬਾਘੀਆਂ ਪਾਉਣਗੇ। ਸੋਮਵਾਰ ਨੂੰ ਫਿਰ ਮਾੜੀ ਮੋਟੀ ਬਰਫ਼ ਪੈਣੀ ਹੈ ਜੀ, 35% ਸੋਮਵਾਰ ਨੂੰ ਬਰਫ਼ਬਾਰੀ ਦੀ ਭੁੱਖ ਪਾਣੀ ਹੈ ਤੇ ਅਗਲੇ ਮੰਗਲਵਾਰ 45% ਫਿਰ ਭੁੱਖ ਪਾਣੀ ਹੈ। ਫਿਰ ਤਾਪਮਾਨ ਥੋੜਾ ਜਿਹਾ ਵਧਣ ਲੱਗ ਪੈਣਾ, ਫਿਰ ਅਗਲਾ ਸੋਮਵਾਰ ਜਿਹੜਾ ਜੀ ਉਹ -1 ਦੇ ਵਿੱਚ ਹੈ ਜੀ, ਮੰਗਲਵਾਰ +2, ਫਿਰ ਬੁੱਧਵਾਰ +2, ਵੀਰਵਾਰ +4 ਤੇ ਅਗਲਾ ਸ਼ੁੱਕਰਵਾਰ ਜਿਹੜਾ ਜੀ ਉਹ +5 ਟੈਂਪਰੇਚਰ ਹੋਣਾ ਤੇ ਉਦਣ ਨੂੰ ਬਰਫ਼ ਨਹੀਂ ਪੈਣੀ, ਮੀਂਹ ਪੈਣਾ। ਮੁੱਕਦੀ ਗੱਲ ਇਹ ਕਿ ਵੀ ਸਿਆਲ ਆ ਗਿਆ। ਅੱਜ 18 ਤਰੀਕ ਹੋ ਗਈ ਹੈ, ਆਹ ਹਫ਼ਤਾ ਜਿਹੜਾ ਜੀ ਕਹਿ ਲਓ ਕੰਮ ਦਾ, ਇਸ ਤੋਂ ਬਾਅਦ ਫਿਰ ਛੁੱਟੀਆਂ ਸ਼ੁਰੂ ਹੋਣੀਆਂ। ਸੋ ਛੁੱਟੀਆਂ ਦੇ ਵਿੱਚ ਜਿਹੜੇ ਹਾਲਾਤ ਨੇ ਜੀ, ਸੋ ਅੱਜ ਕੱਲ੍ਹ ਬਹੁਤ ਸਾਰੀਆਂ ਤੁਸੀਂ ਨਿਕਲੀਆਂ ਪਾਰਟੀਆਂ ਦੇਖ ਰਹੇ ਹੋਵੋਗੇ, ਜਦੋਂ ਇੰਟਰਸਟ ਰੇਟ ਘਟੇ ਨੇ ਥੋੜਾ ਜਿਹਾ ਲੋਕਾਂ ਨੂੰ ਸੁਖਦ ਮਹਿਸੂਸ ਹੋਣ ਲੱਗਿਆ, ਪਰ ਹਾਲਾਤ ਜਿਹੜੇ ਨੇ ਜੀ ਉਹ ਕਾਫ਼ੀ ਜ਼ਿਆਦਾ ਬੁਰੇ ਨੇ। ਜਿਹੜੀ ਆਪਾਂ ਹੋਲਡਿੰਗ ਪਾਵਰ ਦੀ ਗੱਲ ਕਰਦੇ ਹੁੰਦੇ ਹਾਂ, ਹੋਲਡਿੰਗ ਪਾਵਰ ਜਿਹੜੀ ਲੋਕਾਂ ਦੇ ਵਿੱਚ ਬਹੁਤ ਘੱਟ ਗਈ ਹੈ, ਜਾਂ ਫਿਰ ਨੱਕੋ ਮੂੰਹੋਂ ਕੰਮ ਝੁੱਲ ਗਿਆ। ਇਸ ਕਰਕੇ ਜਿਹੜੇ ਫਸੇ ਨੇ ਉਹ ਬਹੁਤ ਜ਼ਿਆਦਾ ਬੁਰੇ ਤਰੀਕੇ ਨਾਲ ਫਸੇ ਆ। ਸੋ ਜਿਨ੍ਹਾਂ ਨੇ ਉਦੋਂ ਅੱਡੀਆਂ ਚੱਕ ਚੱਕ ਕੇ ਫਾਹੇ ਨਹੀਂ ਲੈ, ਉਹ ਥੋੜੇ ਜਿਹੇ ਸੌਖੇ ਨੇ, ਘੱਟੋ ਘੱਟ ਸਾਹ ਜ਼ਰੂਰ ਆ ਰਿਹਾ। ਸਟੂਡੀਓ ਅੱਜ ਕਿਸੇ ਨੇ ਗੱਲਬਾਤ ਕਰਨੀ ਹੋਵੇ ਤਾਂ 416-620-1778 ਤੇ ਸੰਪਰਕ ਕਰ ਸਕਦੇ ਹੋ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਬਥੇਰੀਆਂ ਕਰਨੀਆਂ ਨੇ, ਆਪਾਂ ਇੱਥੋਂ ਦੀਆਂ ਨਿਕਲ ਗਈਆਂ ਖ਼ਬਰਾਂ ਦੇ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਉਸ ਤੋਂ ਬਾਅਦ ਥੋੜੀ ਜਿਹੀ ਝਾਤੀ ਜਿਹੜੀ ਹੈ ਜੀ ਉਹ ਮਾਰਾਂਗੇ ਪੰਜਾਬ ਵਾਲੇ ਪਾਸੇ ਵੀ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਸਕਾਰਪੋ ਦੇ ਵਿੱਚ ਗੋਲੀਬਾਰੀ ਦੇ ਵਿੱਚ 2 ਲੋਕ ਜ਼ਖਮੀ ਹੋਏ ਆ। ਅਧਿਕਾਰੀਆਂ ਨੂੰ ਕਿੰਗਸਟਨ ਰੋਡ ਦੇ ਪੱਛਮ ਵਾਲੇ ਪਾਸੇ ਲਾਰੈਂਸ ਐਵਨਿਊ ਈਸਟ ਤੇ ਆਰਟਨ ਅਟਨ ਪਾਰਕ ਰੋਡ ਦੇ ਇਲਾਕੇ ਦੇ ਵਿੱਚ ਸ਼ਾਮੀ ਕਰੀਬ 7:15 ਗੋਲੀ ਚੱਲਣ ਦੀ ਸੂਚਨਾ ਦੇ ਕੇ ਸੱਦਿਆ ਗਿਆ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ 2 ਲੋਕ ਗੰਭੀਰ ਜ਼ਖਮੀ ਹਾਲਤ ਵਿਚ ਮਿਲੇ ਆ, ਪੀੜਤਾਂ ਨੂੰ ਹਸਪਤਾਲ ਲਿਜਾਇਆ ਗਿਆ। ਹੋਰ ਕੋਈ ਜਾਣਕਾਰੀ ਹਾਲੇ ਪੁਲਿਸ ਨੇ ਦਿੱਤੀ ਨਹੀਂ ਸੀ। ਇਸ ਤੋਂ ਇਲਾਵਾ ਖਬਰ ਕੈਲਗਰੀ ਦੀ ਹੈ ਜੀ। ਕੈਲਗਰੀ ਦੇ ਵਿਚ ਪਿਛਲੇ ਹਫ਼ਤੇ ਬੈਲਮੋਂਟ ਕਮਿਊਨਿਟੀ ਦੇ ਵਿਚ 12 ਸਾਲਾ ਲੜਕੇ ਨੂੰ ਕਾਰ ਨੇ ਟੱਕਰ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਸੀ। ਔਰ ਇਹ ਘਟਨਾ ਜਿਹੜੀ ਹੈ ਜੀ ਸ਼ੁੱਕਰਵਾਰ ਸਵੇਰੇ 7:30 ਵਾਪਰੀ ਹੈ। ਪੁਲਿਸ ਦਾ ਕਹਿਣਾ ਕਿ ਲੜਕਾ 210 ਐਵਨਿਊ ਤੇ ਜਾ ਰਿਹਾ ਸੀਗਾ ਔਰ ਦੂਜੇ ਪਾਸਿਓਂ ਦੀ ਕਾਰ ਨੇ ਉਹਨੂੰ ਟੱਕਰ ਮਾਰੀ। ਜਿਹੜੇ ਪ੍ਰਸ਼ਨ ਹਿੱਟ ਹੈ ਜੀ, ਇਹ ਪਿਛਲੇ ਸਮਿਆਂ ਤੋਂ ਵੱਧ ਗਿਆ ਜੀ। ਚਾਹੇ ਇਹ ਖ਼ਬਰ ਕੈਲਗਰੀ ਦੀ ਹੈ, ਚਾਹੇ ਆਪਾਂ ਟੋਰਾਂਟੋ ਦੇਖ ਲਈਏ ਜਾਂ ਫਿਰ ਮਿਸਾਗਾ ਬ੍ਰੈਂਪਟਨ ਦੇਖ ਲਈਏ। ਜਦੋਂ ਜਿਹੜੇ ਪੈਡਸਟ੍ਰੀਅਨਸ ਨੇ, ਜਦੋਂ ਆਪਾਂ ਪੜ੍ਹਦੇ ਹਾਂ ਨਾ, ਆਪਾਂ ਨੂੰ ਖਾਸ ਤੌਰ ਦੇ ਉੱਪਰ ਇਹ 'ਚ ਪੜ੍ਹਾਇਆ ਜਾਂਦਾ ਕਿ ਜਿਹੜੇ ਪੈਦਲ ਜਾਣ ਵਾਲੇ ਨੇ ਉਹਨਾਂ ਦਾ ਥੋੜ੍ਹਾ ਜਿਹਾ ਵਹੀਕਲ ਚਲਾ ਰਹੇ ਲੋਕਾਂ ਨੂੰ ਵੱਧ ਖਿਆਲ ਰੱਖਣਾ ਬਣਦਾ। ਪਰ ਜੇ ਕਿਤੇ ਵਹੀਕਲ ਚਲਾਉਣ ਵਾਲਾ ਬੰਦਾ ਅਵੇਸਲਾ ਹੋਵੇ ਤੇ ਅਸੀਂ ਇਹ ਕਹਿ ਲਈਏ ਵੀ ਪੈਡਸਟ੍ਰੀਅਨ ਜਿਹੜਾ ਜੀ ਉਹ ਆਲਵੇਜ਼ ਰਾਈਟ ਆ, ਜਾਨ ਤਾਂ ਭਾਈ ਆਪਣੀ ਆ ਨਾ। ਹੁਣ ਜਦੋਂ ਖਾਸ ਤੌਰ ਦੇ ਉੱਪਰ ਜਦੋਂ ਦਾ ਮਾਹੌਲ ਹੁਣ ਮੌਸਮ ਦੇ ਵਿਚ ਆ ਰਿਹਾ, ਜੇ ਮੀਂਹ ਪੈ ਰਿਹਾ ਤੇ ਰਾਤ ਨੂੰ ਹਨੇਰਾ ਵੀ ਕਾਫੀ ਜ਼ਿਆਦਾ ਹੋਵੇ, ਬਰਫ਼ ਪੈ ਰਹੀ ਹੋਵੇ ਤੇ ਤੁਸੀਂ ਕਾਲੇ ਰੰਗ ਦੇ ਕੱਪੜੇ ਪਾਏ ਹੋਵੋ, ਕਈ ਵਾਰੀ ਜਿਹੜਾ ਡਰਾਈਵਰ ਆ ਉਸ ਨੂੰ ਦੇਖਣਾ ਔਖਾ ਲੱਗਦਾ। ਖਾਸ ਤੌਰ ਦੇ ਉੱਪਰ ਕਈ ਜਿਹੜੇ ਡਰਾਈਵਰ ਨੇ ਜਿਹੜੇ 50 ਤੋਂ ਉੱਪਰ ਨੇ, ਉਹਨਾਂ ਨੂੰ ਰਾਤਾਂ ਨੂੰ ਜਿਹੜਾ ਹਨੇਰੇ ਦੇ ਵਿੱਚ ਸਮੱਸਿਆ ਆਉਂਦੀ ਆ ਵਿਜਨ ਦੀ, ਦਿਨੇ ਸਾਰਾ ਕੁਝ ਦਿੱਤਾ ਹੁੰਦਾ, ਐਨਕ ਵੀ ਨਹੀਂ ਲੱਗੀ ਹੁੰਦੀ ਨਿਗਾਲੀ ਜਾਂ ਬਈ ਨਿਗਾਹ ਘੱਟ ਹੋਵੇ। ਇੱਦਾਂ ਦੀਆਂ ਕੁਝ ਕੁ ਜਿਹੜੀਆਂ ਡਾਟਾਜ਼ ਨੇ ਉਹ ਆਏ ਨੇ ਵੀ ਜਿਹੜੇ ਚੰਗੇ ਭਲੇ ਡਰਾਈਵਰ ਜਿਹੜੇ ਕਹਿੰਦੇ ਰਾਤ ਨੂੰ ਨਾ, ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਵੀ ਰਾਤ ਨੂੰ ਕਈ ਵਾਰ ਚੀਜ਼ਾਂ ਦਿਸਦੀਆਂ ਨੇ। ਫਿਰ ਜਦੋਂ ਤੁਸੀਂ ਉਹਦੇ ਕੱਪੜੇ ਕਾਲੇ ਪਾਏ ਹੋਣ ਜਾਂ ਥੋੜਾ ਬਹੁਤ ਰਿਫਲੈਕਟ ਕਰਦਾ ਹੋਵੇ, ਫਿਰ ਦੂਜੀ ਚੀਜ਼ ਆ ਵੀ ਜੇ ਤੁਸੀਂ ਕਾਰ ਦੇਖਦੇ ਹੋ ਕਿ ਅਗਲਾ ਬੰਦਾ ਬੇਧਿਆਨ ਆ ਰਿਹਾ, ਭਾਵੇਂ ਰਾਈਟ ਤੁਹਾਡਾ, ਰਾਈਟ ਆਫ ਵੇ ਤੁਹਾਡਾ, ਹੱਕ ਤੁਹਾਡਾ ਆ, ਪਰ ਫਿਰ ਵੀ ਸੇਫਟੀ ਦਾ ਧਿਆਨ ਰੱਖੋ। ਸੇਫਟੀ ਰੱਖਣੀ ਬਹੁਤ ਜ਼ਰੂਰੀ ਆ। ਆਪਾਂ ਆਪਣੀ ਜਾਨ ਜਿਹੜੀ ਆ ਜੀ ਥੋੜੀ ਬਹੁਤ ਕੇਅਰਫੁਲ ਹੋ ਕੇ ਬਚਾ ਸਕਦੇ ਹਾਂ। ਹੁਣ ਕੀ ਆ ਵੀ ਜਿਹੋ ਜਿਹੇ ਸਾਨੂੰ ਆਦਤਾਂ ਪੈ ਗਈਆਂ ਨੇ ਕਿ ਸਾਡੇ ਕੋਲ ਡਿਵਾਈਸਿਸ ਇਹੋ ਜਿਹੀਆਂ ਨੇ, ਕੰਨਾਂ ਨੂੰ ਅਸੀਂ ਜਿਹੜੇ ਉਹ ਵਾਇਰਲੈਸ ਏਅਰਪੋਰਟ ਲੱਗੇ ਨੇ, ਅਸੀਂ ਕਿਸੇ ਨੂੰ ਚਾਹੇ ਕਾਲ ਤੇ ਹੋਈਏ ਚਾਹੇ ਕੋਈ ਵੀਡੀਓ ਦੇਖਦੇ ਜਾ ਰਹੇ ਹੋਈਏ, ਸਾਡਾ ਧਿਆਨ ਜਿਹੜਾ ਉਹ ਸਕਰੀਨ ਤੇ ਹੁੰਦਾ, ਸਾਨੂੰ ਸੱਜੇ ਖੱਬੇ ਪਤਾ ਨਹੀਂ ਲੱਗਦਾ ਵੀ ਹੋ ਕੀ ਰਿਹਾ। ਅਜਿਹੇ ਦੇ ਵਿੱਚ ਜੇ ਕੋਈ ਘਟਨਾ ਘਟਦੀ ਆ, ਸੋ ਉਹ ਘਟਨਾ ਜਿਹੜੀ ਹੈ ਜੀ ਉਹ ਥੋੜੇ ਬਹੁਤੇ ਸਤਰਕ ਰਹਿ ਕੇ, ਥੋੜੇ ਬਹੁਤੇ ਚੁਕੰਨੇ ਰਹਿ ਕੇ ਉਹ ਘਟਨਾ ਹੁਣ ਬਚਾਈ ਜਾ ਸਕਦੀ ਹੈ। ਇੱਕ ਆਪਾਂ ਅੱਗੇ ਬੇਨਤੀ ਵੀ ਕਰਦੇ ਹੁੰਦੇ ਵੀ ਇਹਨਾਂ ਦਿਨਾਂ ਦੇ ਵਿੱਚ ਪਾਰਟੀਆਂ ਸ਼ਾਰਟੀਆਂ ਹੁੰਦੀਆਂ ਨੇ, ਤੁਸੀਂ ਜੇ ਤੁਹਾਨੂੰ ਕਿਤੇ ਪਾਰਟੀ 'ਤੇ ਜਾ ਕੇ ਪੀਣੀ ਹੀ ਪੈਣੀ ਆ, ਹਾਂਜੀ ਕਰਦਾ ਕੀੜੇ ਤੰਗ ਕਰਦੇ ਆ, ਅਤੇ ਫਿਰ ਭਾਈ ਆਪਣੀ ਰਾਈਡ ਦਾ ਇੰਤਜ਼ਾਮ ਕਰਕੇ ਜਾਓ। ਜੇ ਤੁਸੀਂ ਆਪ ਆਪਣੀ ਗੱਡੀ ਲੈ ਕੇ ਗਏ ਹੋ ਹੁਣ ਉੱਥੇ ਛੱਡਿਓ, ਜਾਂ ਫਿਰ ਜੇ ਘਰੋਂ ਹੀ ਪਤਾ ਆ ਵੀ ਅੱਜ ਹੁਣ ਪੀਣੀ ਹੀ ਪੈਣੀ ਆ, ਕਿਸੇ ਯਾਰ ਦੋਸਤ ਨੂੰ ਕਿਹਾ ਜਾ ਸਕਦਾ ਵਾ ਵੀ ਭਾਈ ਮੈਨੂੰ ਚੱਕ ਕੇ ਲੈ ਜਾਂ ਫਿਰ ਜੇ ਬਹੁਤੀ ਜੇ ਕੋਈ ਵੀ ਆਵਾਜ਼ ਨਹੀਂ ਦਿੰਦਾ ਤੇ ਤੁਸੀਂ ਉਬਰ ਜਾਂ ਫਿਰ ਜਿਹੜਾ ਰਾਈਡ ਸ਼ੇਅਰ ਦਾ ਕੋਈ ਵੀ ਐਪ ਜਿਹੜਾ ਜੀ ਉੱਥੇ ਆਵਾਜ਼ ਮਾਰੋ, ਤੁਹਾਨੂੰ ਘਰੋਂ ਆ ਕੇ ਲੈ ਜਾਣਗੇ। ਜਦੋਂ ਉੱਥੇ ਵਿਹਲੇ ਹੋ ਜਾਂਦੇ ਆ ਤੇ ਤੁਹਾਨੂੰ ਉੱਥੇ ਚੱਕ ਕੇ ਘਰੇ ਛੱਡ ਦੇਣਗੇ। ਆਪਣੀ ਤੇ ਦੂਜਿਆਂ ਦੀ ਜਾਨ ਦਾ ਖੌ ਨਾ ਬਣੋ, ਬਚਿਆ ਜਾ ਸਕਦਾ ਹੈ। ਅਗਲੀ ਖ਼ਬਰ ਆ ਜੀ ਕਿ ਭਾਰਤੀ ਮੂਲ ਦੀ ਅਮਰੀਕੀ ਪਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੂੰ ਧਰਤੀ ਤੇ ਪਰਤਣ ਦੇ ਲਈ ਹੋਰ ਸਮਾਂ ਲੱਗ ਸਕਦਾ। ਨਾਸਾ ਨੇ ਕੱਲ੍ਹ ਇਹ ਗੱਲ ਕਹੀ ਆ ਕਿ ਹੁਣ ਪਲਾੜ ਯਾਤਰੀਆਂ ਨੂੰ ਘੱਟੋ ਘੱਟ ਮਾਰਚ 2025 ਦੇ ਅੰਤ ਤੱਕ ਇੰਤਜ਼ਾਰ ਕਰਨਾ ਹੋਵੇਗਾ। ਇਹ ਮਿਤੀ ਅਪ੍ਰੈਲ ਦੀ ਸ਼ੁਰੂਆਤ ਤੱਕ ਵੀ ਵੱਧ ਸਕਦੀ ਹੈ। ਨਾਸਾ ਦੇ ਅਧਿਕਾਰੀਆਂ ਦੇ ਮੁਤਾਬਕ ਐਲਨ ਮਸਕ ਦੀ ਕੰਪਨੀ ਸਪੇਸਐਕਸ ਨੇ ਉਡਾਨ ਲਈ ਨਵਾਂ ਕੈਪਸੂਲ ਬਣਾਉਣਾ ਔਰ ਜਿਹਦੇ 'ਚ ਸਮਾਂ ਲੱਗੇਗਾ। ਨਾਸਾ ਮੁਤਾਬਕ ਪੁਲਾੜ ਯਾਤਰੀਆਂ ਦੀ ਸੁਰੱਖਿਅਤ ਵਾਪਸੀ ਲਈ ਇਹ ਕੈਪਸੂਲ ਜਿਹੜਾ ਜੀ ਉਹ ਬਣਾਇਆ ਜਾ ਰਿਹਾ ਔਰ ਇਹ ਕੰਮ ਮਾਰਚ ਦੇ ਅੰਤ ਤੱਕ ਪੂਰਾ ਕੀਤਾ ਜਾ ਸਕਦਾ। ਇਸ ਤੋਂ ਬਾਅਦ ਹੀ ਪੁਲਾੜ ਦੇ ਵਿਚ ਫਸੇ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਂਦਾ ਜਾ ਸਕੇਗਾ। ਸੁਨੀਤਾ ਵਿਲੀਅਮਸ 5 ਜੂਨ ਨੂੰ ਬੁੱਚ ਵਿਲਮੋਰ ਦੇ ਨਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਗਏ ਸਨ ਔਰ ਉਨ੍ਹਾਂ ਦੀ ਯਾਤਰਾ ਸਿਰਫ 8 ਦਿਨ ਦੀ ਸੀ ਪਰ ਪੁਲਾੜ ਯਾਨ ਦੇ ਵਿਚ ਖਰਾਬੀ ਕਾਰਨ ਉਹ ਧਰਤੀ ਤੇ ਵਾਪਸ ਨਹੀਂ ਆ ਸਕੇ। ਹਾਲੇ ਵੀ ਉੱਥੇ ਫਸੇ ਨੇ ਤੇ ਹੁਣ ਮਾਰਚ ਤੱਕ ਜਦੋਂ ਇਹ ਬਣਾਉਣਗੇ ਕੈਪਸੂਲ ਉਹ ਤੋਂ ਬਾਅਦ ਹੀ ਸੰਭਾਵਨਾ ਜਿਹੜੀ ਹੈ ਜੀ ਉਨ੍ਹਾਂ ਦੀ ਵਾਪਸੀ ਦੀ ਬਣ ਸਕਦੀ ਹੈ। ਦੂਜੇ ਪਾਸੇ ਜਿਹੜੀ ਕੈਂਸਰ ਵਰਗੀ ਜਿਹੜੀ ਨਾਮਰਾਦ ਬਿਮਾਰੀ ਹੈ ਦਰਅਸਲ ਚਾਹੇ ਉਹ ਕੈਂਸਰ ਹੈ ਜਾਂ ਫਿਰ ਫਾਰਮਾਸੂਟੀਕਲ ਇੰਡਸਟਰੀ ਦੀ ਆਪਾਂ ਗੱਲ ਕਰਦੇ ਹੁੰਦੇ ਹਾਂ ਵੀ ਇਹ ਇੰਡਸਟਰੀ ਜਿਹੜੀ ਹੈ ਜੀ ਪੂਰੀ ਦੁਨੀਆਂ ਚਲਾ ਰਹੀ ਹੈ ਔਰ ਇੱਕ ਬੜਾ ਵੱਡਾ ਵਪਾਰ ਹੈ। ਪਿਛਲੇ ਦਿਨੀ ਜਿਹੜਾ ਜੀ ਨਵਜੋਤ ਸਿੱਧੂ ਹੋਰਾਂ ਦੀ ਧਰਮ ਸਪਤਨੀ ਨਵਜੋਤ ਕੌਰ ਸਿੱਧੂ ਜਿਹੜੇ ਕਿ ਕੈਂਸਰ ਦੇ ਵਿਚ ਸਰਵਾਈਵ ਕੀਤੇ ਸਨ ਔਰ ਉਨ੍ਹਾਂ ਨੇ ਜਿਹੜਾ ਦੱਸਿਆ ਵੀ ਕਿਹੜੀ ਕਿਹੜੀ ਡਾਇਟ ਦੇ ਵਿਚ ਤਬਦੀਲੀ ਕਰਕੇ ਉਨ੍ਹਾਂ ਨੂੰ ਰਿਵਰਸ ਕੀਤਾ ਗਿਆ ਸੋ ਪੂਰੀ ਦੀ ਪੂਰੀ ਜਿਹੜੀ ਵਪਾਰਕ ਇੰਡਸਟਰੀ ਆ ਉਹ ਅੱਡੀਆਂ ਚੌਕੇ ਤੇ ਨਵਜੋਤ ਸਿੱਧੂ ਹੋਰਾਂ ਮਗਰ ਪੈ ਗਈ ਕਿਉਂਕਿ ਜਿੰਨਾ ਜਿੱਡਾ ਵੱਡਾ ਡਰ ਤੇ ਓਡਾ ਵੱਡਾ ਕਹਿ ਲਓ ਕਿ ਮਾਇਕ ਤੌਰ ਦੇ ਉੱਪਰ ਟੀਕਾ ਜਿਹੜਾ ਜੀ ਇਸ ਇੰਡਸਟਰੀ ਵੱਲੋਂ ਲਾਇਆ ਜਾਂਦਾ। ਬਹੁਤ ਸਾਰੀਆਂ ਜਿਹੜੀਆਂ ਖੋਜਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਵੱਖਰੇ ਵੱਖਰੇ ਸਮੇਂ ਇਨਸਾਨ ਨੂੰ ਇੱਕ ਉਮੀਦ ਦਿੰਦੀਆਂ ਨੇ ਕਿ ਭਾਈ ਜਿਹੜੀਆਂ ਆਹ ਨਾਮਰਾਦ ਬਿਮਾਰੀਆਂ ਨੇ ਇਹਨਾਂ ਬਿਮਾਰੀਆਂ ਵਾਸਤੇ ਆਹ ਦਵਾਈਆਂ ਆ ਗਈਆਂ। ਉਮੀਦ ਹੁੰਦੀ ਆ ਫਿਰ ਉਸ ਤੋਂ ਬਾਅਦ ਕਈ ਕੁਛ ਹੋਰ ਵਿੱਚੋਂ ਨਿਕਲ ਆਉਂਦਾ ਤੇ ਇਹ ਇੰਡਸਟਰੀ ਦਾ ਗਲਬਾ ਜਿਹੜਾ ਜੀ ਪੂਰੀ ਦੁਨੀਆਂ ਦੇ ਉੱਪਰ ਹੈ ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਹੈ। ਪਰ ਰੂਸ ਦੇ ਸਿਹਤ ਮੰਤਰਾਲੇ ਨੇ ਕੱਲ ਇਹ ਗੱਲ ਕਹੀ ਆ ਕਿ ਅਸੀਂ ਕੈਂਸਰ ਦੀ ਵੈਕਸੀਨ ਬਣਾਉਣ ਵਿੱਚ ਕਾਮਯਾਬ ਹੋ ਗਏ ਹਾਂ। ਇਹ ਜਾਣਕਾਰੀ ਰੂਸ ਸਿਹਤ ਮੰਤਰਾਲੇ ਦੇ ਰੇਡੀਓਲੋਜੀ ਮੈਡੀਕਲ ਰਿਸਰਚ ਸੈਂਟਰ ਦੇ ਡਾਇਰੈਕਟਰ ਆਂਦਰੇਈ ਕਾਰਪਿਨ ਨੇ ਰੇਡੀਓ ਤੇ ਦਿੱਤੀ ਹੈ। ਰੂਸੀ ਸਮਾਚਾਰ ਏਜੰਸੀ TASS ਦੇ ਅਨੁਸਾਰ ਇਹ ਟੀਕਾ ਅਗਲੇ ਸਾਲ ਤੋਂ ਰੂਸੀ ਲੋਕਾਂ ਨੂੰ ਮੁਫ਼ਤ ਲਾਇਆ ਜਾਵੇਗਾ। ਇੱਕ ਵੈਕਸੀਨ ਹੋਵੇਗੀ MRNA ਵੈਕਸੀਨ ਦੇ ਰੂਪ ਦੇ ਵਿਚ ਇਹ ਲਾਈ ਜਾ ਰਹੀ ਹੈ ਔਰ ਡਾਇਰੈਕਟਰ ਆਂਦਰੇਈ ਨੇ ਦੱਸਿਆ ਕਿ ਰੂਸ ਨੇ ਕੈਂਸਰ ਖਿਲਾਫ ਆਪਣੀ MRNA ਵੈਕਸੀਨ ਵਿਕਸਿਤ ਕੀਤੀ ਹੈ ਔਰ ਰੂਸ ਦੀ ਇਹ ਖੋਜ ਨੂੰ ਸਦੀ ਦੀ ਸਭ ਤੋਂ ਵੱਡੀ ਖੋਜ ਮੰਨਿਆ ਜਾ ਰਿਹਾ। ਵੈਕਸੀਨ ਦੇ ਕਲੀਨਿਕਲ ਅਜਮਾਇਸ਼ਾਂ ਨੇ ਦਿਖਾਇਆ ਹੈ ਕਿ ਇਹ ਟਿਊਮਰ ਦੇ ਵਾਧੇ ਨੂੰ ਰੋਕਣ ਵਿਚ ਮਦਦ ਕਰਦਾ। ਇਸ ਸਾਲ ਦੇ ਸ਼ੁਰੂ ਦੇ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਗੱਲ ਕਹੀ ਸੀ ਕਿ ਰੂਸ ਕੈਂਸਰ ਦੀ ਵੈਕਸੀਨ ਬਣਾਉਣ ਦੇ ਬਹੁਤ ਨੇੜੇ ਆ। MRNA ਜਾਂ ਫਿਰ ਮੈਸੰਜਰ ਮਨੁੱਖੀ ਜਨੈਟਿਕ ਕੋਡ ਦਾ ਇਕ ਛੋਟਾ ਜਿਹਾ ਹਿੱਸਾ ਹੈ ਜੋ ਸਾਡੇ ਸੈੱਲਾਂ ਦੇ ਵਿਚ ਪ੍ਰੋਟੀਨ ਬਣਾਉਂਦਾ ਔਰ ਇਸ ਨੂੰ ਸਰਲ ਭਾਸ਼ਾ ਦੇ ਵਿਚ ਇਹ ਵੀ ਆਖਿਆ ਜਾ ਸਕਦਾ ਕਿ ਜਦੋਂ ਕੋਈ ਵਾਇਰਸ ਜਾਂ ਬੈਕਟੀਰੀਆ ਸਾਡੇ ਸਰੀਰ ਤੇ ਹਮਲਾ ਕਰਦਾ ਤਾਂ MRNA ਤਕਨੀਕ ਜਿਹੜੀ ਆ ਉਹ ਸਾਡੇ ਸੈੱਲਾਂ ਨੂੰ ਉਸ ਵਾਇਰਸ ਜਾਂ ਬੈਕਟੀਰੀਆ ਦੇ ਨਾਲ ਲੜਨ ਦੇ ਲਈ ਪ੍ਰੋਟੀਨ ਬਣਾਉਣ ਦਾ ਸੁਨੇਹਾ ਭੇਜਦੀ ਹੈ ਔਰ ਇਸ ਦੇ ਨਾਲ ਸਾਡੇ ਜਿਹੜਾ ਇਮਿਊਨ ਸਿਸਟਮ ਹੈ ਉਸ ਨੂੰ ਲੋੜੀਂਦੀ ਪ੍ਰੋਟੀਨ ਮਿਲਦੀ ਆ ਅਤੇ ਸਾਡੇ ਸਰੀਰ ਦੇ ਵਿਚ ਐਂਟੀਬਾਡੀਜ਼ ਬਣਦੇ ਨੇ ਔਰ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਰਵਾਇਤੀ ਵੈਕਸੀਨ ਨਾਲੋਂ ਜ਼ਿਆਦਾ ਤੇਜ਼ੀ ਨਾਲ ਕੰਮ ਕਰਦੀ ਹੈ ਔਰ ਇਸ ਦੇ ਨਾਲ ਹੀ ਸਰੀਰ ਦੀ ਜਿਹੜੀ ਇਮਿਊਨਿਟੀ ਹੈ ਉਹਨੂੰ ਵੀ ਮਜ਼ਬੂਤ ਕਰਦੀ ਹੈ ਔਰ MRNA ਜਿਹੜੀ ਤਕਨੀਕ ਦੇ ਆਧਾਰ ਤੇ ਇਹ ਪਹਿਲੀ ਕੈਂਸਰ ਵੈਕਸੀਨ ਜਿਹੜੀ ਹੈ ਜੀ ਇਹ ਰੂਸ ਵੱਲੋਂ ਬਣਾਈ ਗਈ ਹੈ ਔਰ ਜਿਹੜੀ 2025 ਦੇ ਵਿਚ ਜਿਹੜੇ ਰੂਸੀ ਲੋਕ ਨੇ ਉਨ੍ਹਾਂ ਨੂੰ ਇਹ ਮੁਫ਼ਤ ਲਾਈ ਜਾਵੇਗੀ ਤੇ ਬਾਅਦ ਜਿਹੜੇ ਬਾਕੀ ਦੇ ਨੇ ਉਹ ਫਿਰ ਮੁੱਲ ਲੈ ਕੇ ਲਵਾ ਸਕਣਗੇ। ਚੰਗੀ ਗੱਲ ਆ ਜੀ। ਸੋ ਜਿਹੜੀ ਇਹ ਇਸ ਬਿਮਾਰੀ ਦਾ ਨਾਂ ਸੁਣ ਕੇ ਹੀ ਆਦਮੀ ਜਿਹੜਾ ਕੰਬ ਜਾਂਦਾ ਜੀ। ਸੋ 416-617-1778 ਸਟੂਡੀਓ ਦਾ ਫੋਨ ਨੰਬਰ ਹੈ। ਜੇ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ। ਮੇਰਾ ਵੀ ਕੱਲ ਪਰਸੋਂ ਦਾ ਕੰਮ ਖਰਾਬ ਜਿਹਾ ਹੋਇਆ, ਘਰ ਦੇ ਵਿੱਚ ਬਾਕੀ ਬਿਮਾਰ ਸੀ ਪਰ ਮੈਂ ਬਚਿਆ ਸੀ, ਤੇ ਖਾਣਾ ਵਗੈਰਾ ਵੀ ਚੇਂਜ ਕੀਤਾ ਜਾਂ ਫਿਰ ਠੰਡ ਠੁੰਡ ਦਾ ਕਰਕੇ ਆ, ਤੇ ਕਾਫੀ ਕਹਿ ਲਓ ਕਿ ਗਲਾ ਦੁਖ ਰਿਹਾ ਸੀ। ਹੋ ਸਕਦਾ ਤੁਹਾਨੂੰ ਮੇਰੀ ਆਵਾਜ਼ ਵੀ ਜਿਹੜੀ ਥੋੜੀ ਬਹੁਤੀ ਤਬਦੀਲ ਲੱਗ ਰਹੀ ਹੋਵੇ। ਖੈਰ ਆਪਾਂ ਧੂੜ ਚ ਭਜਾਈ ਜਾਣਾ ਜੀ, ਜਿੱਦਾਂ ਦੇ ਹਾਲਾਤ ਮਰਜ਼ੀ ਹੋਣ ਜੀ। ਐਨ ਹੋ ਜੀ, ਲੰਘੇ ਹੋ, ਠੀਕ ਠਾਕ ਹੋ?
ਠੀਕ ਠਾਕ ਰਾਣਾ ਜੀ, ਸਤਿ ਸ੍ਰੀ ਅਕਾਲ ਜੀ ਸਾਨੂੰ ਜੀ।
ਠੀਕ ਠਾਕ ਹੋ? ਕਿੱਦਾਂ ਚੱਲਦਾ ਬਾਹਰ, ਠੰਡ ਤਾਂ ਨੀ ਬਹੁਤੀ ਲੱਗਦੀ?
ਨਾ ਨਾ ਨਾ,
ਕੱਲ ਇੱਕ ਭਾਊ ਜੀ ਦਾ ਫੋਨ ਆਇਆ ਮੈਨੂੰ, ਕਹਿੰਦੇ ਵੀ ਠੰਡ ਬਹੁਤ ਆ।
ਮੇਰੀ ਗੱਲ ਬੀਜ ਕੀ ਨਹੀਂ ਹੁੰਦੀ, ਮੈਂ ਜੇ ਕਹਾਂ ਮੇਰਾ ਫੇਵਰੇਟ ਵੈਦਰ, ਲੋਕਾਂ ਨੇ ਨਾ ਲਿੱਤਰਾਂ ਦੀ ਪਾਂਡੀ ਖੋਲ ਦੇਣੀ ਮੇਰੇ ਉੱਤੇ ਪੂਰੀ।
ਤੇ ਉਹ ਦਰਸਲ ਨਾ ਇੱਕ ਉਮਰ ਦਾ ਤਕਾਜ਼ਾ ਵੀ ਹੁੰਦਾ, ਜਦੋਂ ਨਾ ਆਪਾਂ 50 ਟੱਪ ਜਾਂਦੇ ਆ ਤੇ ਫਿਰ ਮੌਸਮ ਥੋੜਾ ਜਿਹਾ ਜ਼ਿਆਦਾ ਦੰਦੀ ਵੱਢਣ ਲੱਗ ਪੈਂਦਾ।
ਰਾਣਾ ਜੀ ਮੈਂ ਆਪਣੀ ਨਾ ਕਾਰਡੀਓਲੋਜਿਸਟ ਤੋਂ ਪਿਛਲੇ ਸਾਲ ਜੇ 10 ਸਾਲ ਤੋਂ ਬਾਅਦ ਜਾ ਰਿਹਾ, ਵਾਹਵਾ ਚੰਗੀ ਆ, ਬੜੀ ਕਾਬਲੀਅਤ ਆ ਰਹੀ ਚਾਈਨੀਜ਼ ਬੈਕਗ੍ਰਾਉਂਡ ਤੋਂ ਮਿਲਾ ਲਾ ਪਿੱਛੋਂ। ਹਾਂਜੀ
ਜੀ,
ਉਹ ਮੈਨੂੰ ਕਹਿੰਦੀ ਤੂੰ ਵਧੀਆ ਟਾਈਮ ਨਾਲ ਹੀ ਮਤਲਬ ਆਪਣੇ ਆਪ ਨੂੰ ਕਾਇਮ ਰੱਖਿਆ, ਨਹੀਂ ਤਾਂ ਟਾਈਮ ਅਖੇ ਵਕਤ ਖੁੰਜੀ ਲੂੰ ਬੁੜੀ ਪਾ ਰਿਹਾ, ਫਿਰ ਮਸਲ ਠੀਕ ਨੀ ਹੁੰਦੇ ਬੰਦੇ ਥੋੜੀ ਜਿਹੀ ਪਿਆ। ਹਾਂਜੀ, ਹੋ ਜਾਂਦੇ ਆ ਵੀ, ਬੜਾ ਇੱਕ ਪਲਾਏਬਲ ਬੜੀ ਕੁਦਰਤ ਦੀ ਅਜੀਬ ਚੀਜ਼ ਆ ਇਹ, ਭਾਵੇਂ 80 ਸਾਲ ਦਾ ਬੁੱਢਾ ਲੱਗ ਜਾਵੇ ਐਕਸਰਸਾਈਜ਼ ਕਰਨੀ, ਰਿਵਰਸ ਕਰਨਾ ਸ਼ੁਰੂ ਕਰ ਦਿੰਦੀ ਬਹੁਤ ਪ੍ਰੋਸੈਸ ਨੂੰ। ਹਾਂਜੀ, ਤੇ ਜਿਹੜੀ ਠੰਡ ਵੀ ਇਹਦਾ ਵੀ ਇਹ, ਹੁਣ ਮੈਂ ਤੁਰਨ ਜਾਵਾਂ ਸ਼ਾਮ ਨੂੰ ਨਿਕਲਾਂ ਤੇ ਮੈਨੂੰ ਪਹਿਲਾਂ ਤੋਂ ਨੀ ਪੈਣਾ ਨਾ ਭੱਜ ਕੇ, ਹੁਣ ਮੇਰੀ ਲੜਾਈ ਤੇ ਸਿੱਧੀ ਹੁਣ ਠੰਡ ਨਾਲ ਹੀ ਆ ਨਾ, ਹੁਣ ਇੱਕ ਉਹਦੇ ਵਿੱਚੋਂ। ਹਾਂਜੀ,
1 ਕਿਲੋਮੀਟਰ
ਤੋਂ ਜਾ ਕੇ ਜਦੋਂ ਤੁਹਾਡਾ ਸਰੀਰ ਜਿਹੜਾ ਥੋੜਾ ਜਿਹਾ ਵਾਰਮ ਅਪ ਜਿਹਾ ਹੋਣਾ ਲੱਗ ਪੈਂਦਾ, ਫਿਰ ਬੜਾ ਮਜ਼ਾ ਆਉਂਦਾ। ਮੇਰਾ ਮਤਲਬ ਫੇਵਰੇਟ ਰਾਤੀ ਮੈਂ ਕੋਈ 6-7 ਕਿਲੋਮੀਟਰ ਤੁਰ ਕੇ ਆਇਆ, ਮਜ਼ਾ ਆ ਗਿਆ ਰਾਣਾ ਜੀ, ਮਜ਼ਾ ਆ ਜੀ। 5-6 ਸੈਲਸੀਅਸ ਸੀਗਾ ਇਹ, 5-6 ਤੋਂ ਲੱਗ ਕੇ 14-15 ਤੱਕ ਮੇਰਾ ਮੋਸਟ ਫੇਵਰੇਟ ਆ ਇਹ, ਤੇ ਉਦੋਂ ਤੋਂ ਬਾਅਦ ਫਿਰ ਗਰਮੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਜੇ ਤੇ 2 ਕਿਲੋਮੀਟਰ ਤੋਂ ਨਾ ਹੋਵੇ ਠੀਕ ਆ, ਜੇ ਫਿਰ ਥੋੜਾ ਜਿਹਾ ਜਿੱਥੇ ਸਰੀਰ ਨੂੰ ਜਾ ਕੇ ਪਤਾ ਲੱਗਣਾ ਤਾਂ ਨਸ਼ਾ ਜਿਹਾ ਆਉਣ ਲੱਗਦਾ, ਉਦੋਂ ਬੰਦਾ ਕੱਲ ਘਰ ਆ ਗਏ ਮੁੜ ਕੇ। ਹਾਂਜੀ, ਉੱਥੇ ਫਿਰ ਮਜ਼ਾ ਆਉਂਦਾ। ਇਹ ਕੋਈ ਏਡੀ ਵੱਡੀ ਗੱਲ ਨੀ, ਇਹਦੇ ਵਿੱਚ ਜਿਹੜਾ ਥੋੜਾ ਥੋੜਾ ਬੰਦੇ ਨੂੰ ਆਪਣੇ ਆਪ ਨੂੰ ਨਾ ਜਿਵੇਂ ਤਿਆਰ ਕਰੀਦਾ, ਆਪਣੇ ਹੁਣ ਠੰਡਾ ਇਸ਼ਨਾਨ ਕਰਦੇ ਹੁੰਦੇ ਵੀ ਉੱਤੇ ਨਹੀਂ ਕੀਤਾ ਜਾ ਸਕਦਾ ਰਾਈਟ ਵੀ, ਪਰ ਹੌਲੀ ਹੌਲੀ ਨਾ ਜਿੱਦਾਂ ਰੂਮ ਟੈਂਪਰੇਚਰ ਤੋਂ ਥੋੜਾ ਥੋੜਾ ਸ਼ਾਵਰ ਚੋਂ ਨਿਕਲਣ ਤੋਂ ਪਹਿਲਾਂ 10-15 ਸੈਕਿੰਡ ਹੀ ਭਾਵੇਂ ਬੰਦਾ ਥੋੜਾ ਜਿਹਾ ਠੰਡੇ ਪਾਣੀ ਨਾਲ ਨਹਾ ਲੈਂਦਾ, ਤੁਹਾਡੀ ਜਿੱਦਾਂ ਨਾ ਤਸਵੀਰ ਕਹਿੰਦੇ ਸੀ ਉਹ ਚੇਂਜ ਹੋ ਜਾਂਦੀ ਹੈ, ਫਿਰ ਜਿਹੜੀ ਬਾਡੀ ਉਹ ਅਚਾਨਕ ਇਹ ਸਮਝਣ ਲੱਗਦੀ ਮੈਨੂੰ ਠੰਡ ਲੱਗਣ ਲੱਗਦੀ, ਉਹ ਫਿਰ ਅੰਦਰ ਜਿੱਦਾਂ ਸਵਿਚ ਹੁੰਦਾ ਉਹਨੂੰ ਸਵਿਚ ਕਰ ਦਿੰਦੀ ਆ ਓਨ, ਜਿਹੜੀ ਅੰਦਰੋਂ ਆਪਣੇ ਅੰਦਰੂਨੀ ਜਿਹੜੀ ਇਹ ਹੀਟ ਪੈਦਾ ਹੁੰਦੀ ਆ, ਉਹ ਫਿਰ ਤੁਹਾਨੂੰ ਬਾਹਰ ਠੰਡ ਨੀ ਲੱਗੂਗੀ। ਜਿੰਨਾ ਤੁਸੀਂ ਜ਼ਿਆਦਾ ਤੱਤੇ ਪਾਣੀ ਨਾਲ ਨਹਾਉਂਗੇ ਓਨੀ ਤੁਹਾਨੂੰ ਜ਼ਿਆਦਾ ਠੰਡ ਵੀ ਬਾਹਰ ਲੱਗੂਗੀ, ਕਿ ਸਕਿਨ ਕਿੱਦਾਂ ਡਰਾਈ ਹੋ ਜਾਂਦੀ ਜਿਵੇਂ ਆਲੂ ਨੀ ਛੱਲਿਆ ਹੁੰਦਾ, ਬਹੁਤ ਜ਼ਿਆਦਾ ਹਾਰਟ ਵਾਟਰ ਯੂਜ ਕਰਦੇ ਇਸ ਕਰਕੇ ਹੁੰਦੀ ਆ। ਜਿਹੜਾ ਕੋਲਡ ਵਾਟਰ ਆ ਉਹ ਥੋੜਾ ਜਿਹਾ ਕੌੜੀ ਦਵਾਈ ਵਾਂਗੂ ਲੱਗਦਾ ਤਾਂ ਭੈੜਾ, ਪਰ ਫਾਇਦਾ ਬੁਰਾ ਉਹਦਾ ਹੁੰਦਾ। ਬਸ ਇਹਨਾਂ ਨੇ ਛੋਟੀ ਜਿਹੀ ਗੱਲ ਇਹ ਹੈ ਵੀ ਜਿਹੜੇ ਪੈਡੈਸਟਰੀਆਂ ਤੇ ਕਾਰ ਆ ਨਾ, ਇਹਦੇ ਚ ਤੇ ਮੇਰਾ ਇੱਕ ਹੀ ਮੋਟਿਵ ਆ, ਜਦੋਂ ਤੇ ਮੈਂ ਕਾਰ ਚਲਾਉਂਦਾ ਹਾਂ ਮੈਂ ਇਹ ਅਸੂ ਅਸੰਪਸ਼ਨ ਬੜੀ ਮਾੜੀ ਚੀਜ਼ ਹੁੰਦੀ ਪਰ ਇੱਥੇ ਬੜੀ ਕੰਮ ਆਉਂਦੀ, ਮੈਂ ਇਹ ਸਮਝਦਾ ਹਰ ਬੰਦਾ ਬੇਵਕੂ ਤੁਰਿਆ ਖੜਦਾ ਕਿਹੜਾ ਕਿਹਨੇ ਥੱਲੇ ਆ ਜਾਣਾ ਬਚ ਕੇ ਚਲਾਉਣੀ ਕਾਰ। ਹਾਂਜੀ, ਤੇ ਜਦੋਂ ਮੈਂ ਤੁਰਿਆ ਜਾਂਦਾ ਫਿਰ ਮੈਨੂੰ ਹਰ ਬੰਦਾ ਬੇਵਕੂ ਕਾਰ ਚਲਾ ਰਿਹਾ, ਸੋਰੀ ਸਾਨੂੰ ਸਾਰਾ ਕਹਿੰਦੇ ਨਹੀਂ ਸਮਝਾ ਕੇ ਥੱਲੇ ਆ ਜਾ ਕੇ ਕਹਿ ਰਿਹਾ।
ਮੈਂ ਨਾ ਜਦੋਂ ਬੱਸ ਦਾ ਲਾਇਸੈਂਸ ਲਿਆ ਨਾ ਤੇ ਉਦੋਂ ਟਾਂਟੋ ਟਰੱਕ ਵਾਲੇ ਜੱਸੀ ਹੋਰਾਂ ਨੇ ਮੈਨੂੰ ਟ੍ਰੇਨਡ ਕੀਤਾ ਸੀ।
ਹਾਂਜੀ,
ਤੇ ਮੈਂ ਨਾ ਮਾਲਟਨ ਉਥੋਂ ਮੋਰਨਿੰਗ ਸਟਾਰ ਤੋਂ ਰਾਈਟ ਲੈਣੀ ਸੀਗੀ ਤੇ ਇੱਕ ਪੈਡੈਸਟਰੀਅਨ ਜਿਹੜੀ ਸੀ ਉਹ ਖੜੀ ਲਾਈਟਾਂ ਤੇ, ਉਹ ਮੈਨੂੰ ਕਹਿੰਦੇ ਹੁਣ ਇੱਥੇ ਆ ਗੱਲ ਨੋਟ ਕਰੀ ਵੀ ਜਦੋਂ ਅਸੂਲ ਇਹ ਆ ਵੀ ਜਦੋਂ ਤੱਕ ਲਾਈਟਾਂ ਨਹੀਂ ਹੁੰਦੀਆਂ ਤੇ ਇਹ ਆਪਣਾ ਮਨ ਨਹੀਂ ਬਣਾ ਲੈਂਦੀ ਜਿਹੜੀ ਪੈਡੈਸਟਰੀਅਨ ਆ ਵੀ ਇਹਨੇ ਜਾਣਾ ਕਿੱਧਰ ਨੂੰ ਆ, ਉਦੋਂ ਤੱਕ ਤੂੰ ਬੱਸ ਨਹੀਂ ਤੋਰਨੀ ਵੀ ਇਹ ਇਹ ਟੈਸਟ ਵਾਸਤੇ ਵੀ ਜ਼ਰੂਰੀ ਆ ਤੇ ਜੇ ਤੁਸੀਂ ਕਹਿ ਲਓ ਵੀ ਤੁਹਾਨੂੰ ਭਾਵੇਂ ਤੁਸੀਂ ਗ੍ਰੀਨ ਲਾਈਟਾਂ ਤੇ ਖੜੇ ਹੋ ਤੁਸੀਂ ਰਾਈਟ ਲੈ ਸਕਦੇ ਹੋ। ਹਾਂਜੀ, ਤੇ ਜੇ ਤੁਸੀਂ ਤੋਰ ਲਈ ਤੇ ਇਕਦਮ ਪ੍ਰੋਟੈਸਟਿੰਗ ਥੱਲੇ ਆ ਗਈ। ਮੈਂ ਕਿਹਾ ਜੀ ਮੈਂ ਉਹ ਗੱਲ ਜੀ ਪੱਲੇ ਬੰਨ ਲਈ ਤੇ ਜਦੋਂ ਜਿੱਦਣ ਮੇਰਾ ਟੈਸਟ ਸੀਗਾ ਨਾ ਉਦੋਂ ਸੇਮ ਸਿਨੈਰੀਓ ਜਿਹੜਾ ਸੀਗਾ ਜੀ ਉੱਥੇ ਕ੍ਰੀਏਟ ਹੋ ਗਿਆ ਤੇ ਮੈਂ ਬੱਸ ਨਹੀਂ ਤੋਰੀ ਜਦੋਂ ਉਹ ਪ੍ਰੋਟੈਸਟਿੰਗ ਨਿਕਲ ਗਈ, ਉਸ ਤੋਂ ਬਾਅਦ ਮੈਂ ਰਾਈਟ ਲਈ ਤੇ ਜਿਹੜਾ ਮੇਰਾ ਐਗਜ਼ਾਮੀਨਰ ਸੀਗਾ ਉਹਦੇ ਲਿਖਣ ਲੱਗ ਪਿਆ ਵੀ ਨਹੀਂ ਭਾਈ ਇਸ ਬੰਦੇ ਨੂੰ ਪਤਾ। ਹੁਣ ਬਾਅਦ ਵਿੱਚ ਜਦੋਂ ਇੱਕ ਡੇਂਜਰਸ ਡਰਾਈਵਿੰਗ ਦਾ ਆਪਾਂ ਕੋਰਸ ਕਰਦੇ ਹੁੰਦੇ ਹਾਂ ਨਾ, ਫਿਰ ਮੈਂ ਬਾਅਦ ਵਿੱਚ ਕਿਉਂਕਿ ਏਅਰ ਬ੍ਰੇਕ ਦਾ ਵੀ ਇੰਸਟ੍ਰਕਟਰ ਦਾ ਵੀ ਲਿਆ ਸੀ ਪਰ ਬਾਅਦ ਵਿੱਚ ਮੈਂ ਪਰਸੂ ਨਹੀਂ ਕੀਤਾ, ਪਰ ਜਦੋਂ ਆਪਾਂ ਉਹ ਜਿਹੜੇ ਬੰਚ ਆਫ ਕੋਰਸ ਕਰਦੇ ਹਾਂ ਨਾ ਉਹ ਤੁਹਾਨੂੰ ਇਹ ਬਰੀਕੀਆਂ ਜਿਹੜੀਆਂ ਨੇ ਉਹ ਸਿਖਾਉਂਦੇ ਨੇ ਔਰ ਉਹਦੇ ਨਾਲ ਹੀ ਤੁਹਾਡੀਆਂ ਜਿਹੜੀਆਂ ਡਰਾਈਵਿੰਗ ਹੈਬਿਟਸ ਜਿਹੜੀਆਂ ਨੇ ਉਹ ਡਿਵੈਲਪ ਹੁੰਦੀਆਂ ਨੇ। ਇੱਦਾਂ ਹੀ ਪਿਛਲੇ ਹਫ਼ਤੇ ਇੱਦਾਂ ਹੀ ਹੋਇਆ ਜੀ, ਤੇ ਮੈਂ ਉਹਦੇ ਕਾਰ ਦੇ ਵਿੱਚ ਸੀ ਤੇ ਉਹ ਪੈਡੈਸਟਰੀਅਨ ਇੱਦਾਂ ਹੀ ਡਬਲ ਮਾਈਂਡ ਉੱਥੇ ਖੜਾ ਸੀ ਤੇ ਮੈਂ ਉਹ ਰੂਲ ਮੈਂ ਰਾਈਟ ਨਹੀਂ ਸੀ ਲੈ ਰਿਹਾ। ਪਿਛਲੇ ਪਾਸਿਓਂ ਹਾਰਨ ਮਾਰ ਮਾਰ ਕੇ ਕਹਿ ਲੋ ਵੀ ਕਮਲਾ ਕਰਤਾ ਵੀ ਗੱਡੀ ਤੋਰਦੇ ਕਿਉਂ ਨਹੀਂ ਹੋ, ਹਾਲਾਂਕਿ ਮੁੜ ਲਾਈਟਾਂ ਵੀ ਰੈੱਡ ਸੀ ਪਰ ਨਹੀਂ। ਅੱਜ ਕੱਲ ਜਿਹੜਾ ਜੀ ਸਾਡੀਆਂ ਜਿਹੜੀਆਂ ਡਰਾਈਵਿੰਗ ਹੈਬਿਟਸ ਨੇ ਉਹ ਖਰਾਬ ਵੀ ਹੋ ਗਈਆਂ ਨੇ, ਔਰ ਜੇ ਤੁਸੀਂ ਕਹਿ ਲੋ ਵੀ ਬੰਦਿਆਂ ਅੱਗੋਂ ਸ਼ੋਲਡਰ ਚੈੱਕ ਕਰਕੇ ਤੇ ਰਾਈਟ ਲੇਨ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਹੋ ਨਾ ਤਾਂ ਪਿਛਲਾ ਹਾਰਨ ਮਾਰਦਾ ਵੀ ਕੀ ਗੱਲ ਆ ਵੀ ਤੂੰ ਕਰ ਲਾ ਚੇਂਜ,
ਹੈਨਾ ਜੀ। ਬੰਦੇ ਨੂੰ ਨਾ ਡਰਾਈਵਿੰਗ ਵਿਚ ਰੋਜ਼ ਹੀ ਅਲਰਟ ਰਹਿਣਾ ਪੈਂਦਾ, ਰੋਜ਼ ਹੀ ਤੁਹਾਨੂੰ ਨਵੇਂ ਤੋਂ ਨਵਾਂ ਨਮੂਨਾ ਜ਼ਰੂਰ ਹੀ ਮਿਲੂਗਾ, ਰੋਜ਼ ਹੀ ਬੰਦਾ। ਅੱਛਾ ਇੱਕ ਨਾ ਮੈਂ ਜਦੋਂ ਡਰਾਈਵਰਾਂ ਨੂੰ ਟ੍ਰੇਨ ਕਰਨਾ ਜਿੰਨੀ ਵੀ ਮਰਜ਼ੀ ਮੈਂ ਉਹਨਾਂ ਨੂੰ ਇੱਕ ਅੱਧੀ ਵਾਰੀ ਆਪਣੇ ਹੱਥੀ ਜ਼ਰੂਰ ਟ੍ਰੇਨ ਕਰਦਾ ਸੀ, ਤੇ ਸਾਡੇ ਮੁੰਡੇ ਦਾ ਜੀ ਟਰੱਕ ਜਾ ਪਿਆ ਆਪਣਾ ਖੱਡ ਦੇ ਵਿਚ ਜਿਵੇਂ ਕਹੀਦਾ ਹੈਨਾ, ਤੇ ਮੈਨੂੰ ਕਹਿੰਦਾ ਭਾਜੀ ਮੇਰਾ ਨੀ ਸੀ ਕਸੂਰ। ਮੈਂ ਕਿਹਾ ਅੱਛਾ ਇਸ ਵਾਰੀ ਤੇ ਤੂੰ ਮੈਨੂੰ ਦੱਸਤਾ, ਅਗਲੀ ਵਾਰੀ ਰੱਬ ਨੂੰ ਦੱਸੀ ਮੇਰਾ ਨੀ ਸੀ ਕਸੂਰ।
ਜਾਣ ਤਾਂ ਬੜੀ ਆਪਣੀ ਹੈ ਨਾ,
ਡਿਫੈਂਸਿਵ ਡਰਾਈਵਿੰਗ ਦਾ ਮਤਲਬ ਇਹ ਹੁੰਦਾ ਤੁਸੀਂ ਇਹ ਨੀ ਰੱਖਦੇ ਸਰ ਮੇਰਾ ਕਸੂਰ ਨੀ ਸੀ ਜੀ। ਡਿਫੈਂਸਿਵ ਡਰਾਈਵ ਤੁਸੀਂ ਅਗਲੇ ਬੰਦੇ ਨੇ ਗਲਤੀ ਕਰਨੀ ਕਰੀ, ਉਹਨਾਂ ਨੂੰ ਪਾਸ ਕੀਤਾ ਆ 401 ਤੇ ਉਧਰ ਸਨੋਅ ਲੱਗੀ ਹੋਈ ਆ ਪੈਣ, ਉਹਦੇ ਬੰਦੇ ਨੇ ਇੱਕ ਫੋਨ ਲਾਇਆ ਹੋਇਆ ਸੀ ਕੰਨ ਦੂਜੇ ਪਾਸੇ ਕੰਟਰੋਲ ਲਗਾ ਕੰਨ, ਤੇ ਉਹਦਾ ਜਦੋਂ ਏਅਰ ਵੈਕਿਊਮ ਸਕਸ਼ਨ ਜੀ ਪੈਦਾ ਹੁੰਦੀ ਉਧਰ ਮਾੜਾ ਜਿਹਾ ਕਰਵ ਆਉਂਦੀ ਸੀ ਤੇ ਉਹ ਹਵਾ ਦੇ ਪ੍ਰੈਸ਼ਰ ਦੇ ਨਾਲ ਉਹ ਸਿੱਧਾ ਹੀ ਚੱਲ ਗਿਆ, ਵਿੱਚ ਵਿੱਚ ਤਾਂ ਕੰਟਰੋਲ ਹੀ ਨੀ ਹੋਇਆ ਟਰੱਕ ਦੀ। ਡਿਫੈਂਸਿਵ ਜਿਹੜੀ ਡਰਾਈਵਿੰਗ ਸਿਖਾਈ ਜਾਂਦੀ ਸੀ ਉਹਦੇ ਵਿੱਚ ਇਹੀ ਸਿਖਾਇਆ ਜਾਂਦਾ ਸੀ ਇਹਨਾਂ ਚੋਂ ਫਲਾਣੇ ਦਾ ਕਸੂਰ ਸੀ, ਦੂਜੇ ਦਾ ਕਸੂਰ ਸੀ, ਤੀਜੇ ਦਾ ਕਸੂਰ ਸੀ, ਉਹਦਾ ਡਿਫੈਂਸਿਵ ਡਰਾਈਵਿੰਗ ਦਾ ਕੀ ਮਤਲਬ
ਹੋਇਆ।
ਜੀ ਚੌਥੀ ਜਿਹੀ ਗੱਲ ਜਿਹੜੀ ਨਾ ਰਾਣਾ ਜੀ ਕੈਂਸਰ ਆ, ਦੇਖੋ ਅਸੀਂ ਵੀ ਪੜ੍ਹਦੇ ਪੁੜਦੇ ਰਹੀਦਾ, ਪਿੱਛੇ ਮੇਰਾ ਕਜ਼ਨ ਬ੍ਰਦਰ ਸੀ 2 ਸਾਲ ਪਹਿਲਾਂ ਮੇਰੇ ਤੋਂ ਸਾਲ ਛੋਟਾ ਸੀ ਪੂਰਾ ਹੋ ਗਿਆ ਇੰਡੀਆ ਚ ਕੈਂਸਰ ਕਰਕੇ, ਮੈਂ ਉਹਨਾਂ ਨੂੰ ਬਥੇਰਾ ਹੱਥ ਵੀ ਜੋੜ ਦਿੰਦਾ ਸੀ ਛੋਟਿਆ ਕੇ ਉਹ ਦਾਰੂ ਨਾ ਪੀਆ ਕਰੋ ਨਾ ਪੀਆ ਕਰੋ, ਤੇ ਜਿਹੜੀ ਦਾਰੂ ਆ ਨਾ ਬਲਕਿ ਤੇ ਜਿੰਨੀਆਂ ਵੀ ਡਰੱਗਸ ਆ ਜਿੰਨੀਆਂ ਵੀ ਕੈਮੀਕਲ ਆ ਇਹ ਸਾਰੀਆਂ ਕੈਂਸਰ ਦਾ ਕਾਰਨ ਆ, ਔਰ ਇਹਦੇ ਵਿੱਚੋਂ ਜਿਹੜਾ ਦਾਰੂ ਆ ਇਹ ਤਾਂ ਸਾਡਾ ਜ਼ੀਰੋ ਆ ਨਾ ਪੱਕਾ, ਹਾਂਜੀ ਨੰਬਰ 1। ਇਹ ਜਿੰਨੀ ਬਾਡੀ ਤੁਹਾਡੀ ਐਸਿਡਿਕ ਰਹੂਗੀ ਉਨਾ ਤੁਹਾਨੂੰ ਕੈਂਸਰ ਵਧਣ ਦੇ ਚਾਂਸ ਰਹਿਣਗੇ। ਦੇਖੋ ਆ ਪਿੱਛੇ ਜੇ ਸਟੱਡੀ 8-10 ਸਾਲ ਹੋ ਗਏ ਉਦੋਂ ਐਵਰੇਜ ਪੇਸ਼ੈਂਟ ਜਿਹੜਾ ਸੀਗਾ ਅਮਰੀਕਾ ਦੇ ਵਿੱਚ ਉਹ $1.5 million ਡਾਲਰ ਦਾ ਉਹ ਇੱਕ ਜੀ ਕਹਿ ਲਓ ਪੇਸ਼ੈਂਟ ਨੀ ਕਸਟਮਰ ਸੀਗਾ,
ਹਾਂਜੀ
ਹੁਣ ਤੋਂ ਉਹਦੀ ਡਬਲ ਪ੍ਰੋਫੀ ਹੋ ਗਈ। ਤੇ ਦੂਜੇ ਪਾਸੇ ਇਹਦਾ ਫੀ ਦੇ ਵਿੱਚ ਲਾ ਗਿਆ, ਫੀ ਦੇ ਵਿੱਚ ਲਾ ਗਿਆ, ਤੁਸੀਂ ਆਪਣਾ ਤੁਸੀਂ ਬਾਡੀ ਨੂੰ ਐਸਿਡਿਕ ਨਾ ਹੋਣ ਦਿਓ ਨਾ ਉਹ ਜਿਹੀਆਂ ਨਾ ਮੁਰਾਦ ਜਿਹੜੀਆਂ ਦਵਾਈਆਂ ਜਿਹੜੇ ਅਨਨੈਸੈਸਰੀ ਟੀਕੇ ਲਵਾਉਣੇ ਆ, ਕਈ ਫਾਇਦੇ ਆ ਰਹੇ ਪਰ ਮੈਜੋਰਟੀ ਵਾਲੇ ਜਿਹੜੇ ਆ ਉਹ ਤੁਹਾਡੇ ਅਗੇਂਸਟ ਆ। ਜਿਹੜੀ ਰਸ਼ੀਅਨ ਸਟੱਡੀ ਆ ਆਈ ਪਰਸਨਲੀ ਪੁਰਾਣਾ ਜੀ ਕੋਈ ਮੇਰਾ ਇਹਦੇ ਵਿੱਚ ਐਡਾ ਯਕੀਨ ਨੀ ਹੈਗਾ, ਜੇ ਠੀਕ ਕੱਲ ਨੂੰ ਕਰਨ ਲੱਗ ਜਾਣ ਲੋਕਾਂ ਨੂੰ ਤੇ ਤਾਂ ਹੋਰ ਵਧੀਆ ਕਿਹੜੀ ਗੱਲ ਹੋ ਸਕਦੀ ਆ। ਹਾਂਜੀ ਪਰ ਇਹੋ ਜਿਹੜਾ ਵੈਕਸੀਨ ਬਣਾਉਣਾ ਜਿਵੇਂ ਕੋਵਿਡ ਦਾ ਵੈਕਸੀਨ ਬਣਾਉਣਾ ਇਟਸ ਨਾਟ ਪੋਸੀਬਲ, ਜਿੰਨੀ ਸਾਨੂੰ ਸਾਇੰਸ ਦਾ ਪਤਾ ਆ ਇਹੋ ਜਿਹੀ ਚੀਜ਼ ਨੀ ਤੇ ਕੋਈ ਜਿਹੜਾ ਵੈਕਸੀਨ ਲਾਇਆ ਤੋ ਚੀਜ਼ ਨੂੰ ਵਿੱਚੋਂ ਖਤਮ ਕਰ ਦਿੱਤਾ, ਜੇ ਇੱਦਾਂ ਹੁੰਦੀ ਹੋਵੇ ਤੇ ਜਿਹੜਾ ਕੀਮੋਥੈਰੇਪੀ ਕਰਦੇ ਤੇ ਇਮੀਡੀਏਟਲੀ ਉਹਨੂੰ ਉੱਥੇ ਇਨਸੈਨਰੇਟ ਕਰਕੇ ਖਤਮ ਹੀ ਕਰ ਦਿੰਦੀ ਆ, ਪਰ ਉਹ ਵੱਧਦਾ ਰਹਿੰਦਾ ਉਹਦੀ ਜੜ ਨੀ ਮਰਦੀ, ਉਹ ਜੜ ਤਾਂ ਖਤਮ ਹੋ ਸਕਦੀ ਜੇ ਤੁਹਾਡੀ ਬਾਡੀ ਉਹਨੂੰ ਅੰਦਰੋਂ ਖਤਮ ਕਰੇ, ਤੁਹਾਡੀ ਬਾਡੀ ਐਸਿਡਿਕ ਨਾ ਹੋਵੇ, ਥੋੜੀ ਜਿਹੀ ਅਲਕਲਾਈਡ ਹੋਣੀ ਚਾਹੀਦੀ ਬੈਲੈਂਸ ਦੇ ਵਿੱਚ। ਇਹਦੇ ਵਿੱਚ ਸਾਡੀਆਂ ਦੇਸੀ ਦਵਾਈਆਂ ਸੀਗੀਆਂ ਜਿਹੜੀ ਥੋੜੀ ਜਿਹੀ ਦਵਾਈ ਮਾਰ ਕੇ ਹੀਮ ਖਾ ਲੈਂਦੇ ਸੀ ਉਹਨਾਂ ਨੂੰ ਕੈਂਸਰ ਹੋ ਹੀ ਨੀ ਸਕਦਾ, ਗਰੰਟੀ ਆ ਨਾਲੇ 99.9%। ਹਾਂਜੀ ਕਿਉਂਕਿ ਉਹਨਾਂ ਦੀ ਬਾਡੀ ਜਿਹੜੀ ਐਸਿਡਿਕ ਨਹੀਂ ਹੋਣੀ, ਕੈਂਸਰ ਸੈੱਲ ਨੂੰ ਵਧਣ ਵਾਸਤੇ ਤੁਹਾਡੀ ਬਾਡੀ ਦੇ ਵਿੱਚ ਐਸਿਡ ਦਾ ਹੋਣਾ ਬਹੁਤ ਹੀ ਜ਼ਰੂਰੀ ਆ, ਤੇ ਐਸਿਡ ਆ ਉੱਥੇ ਵਧੂਗਾ ਜਿੱਥੇ ਐਸਿਡ ਨਹੀਂ ਉੱਥੇ ਨਹੀਂ ਵਧਣਾ, ਜਿਵੇਂ ਆਪਣੀ ਕੋਈ ਜ਼ਮੀਨ ਹੁੰਦੀ ਉਹ ਐਸਿਡਿਕ ਹੁੰਦੀ ਉਹਦੇ ਚ ਸਰਟਨ ਫਸਲ ਹੋ ਹੀ ਨਹੀਂ ਸਕਦੀ ਤੇ ਦੂਜੀ ਫਸਲ ਜਿਹੜੀ ਆ ਉਹਨੂੰ ਪਰਵਾਹ ਨਹੀਂ ਜਿੰਨੀ ਮਰਜ਼ੀ ਐਸਿਡਿਕ ਹੋਵੇ। ਸੋ ਇਹ ਆਪਣੇ ਹੱਥ ਵਿੱਚ ਜ਼ਿਆਦਾ ਬੰਦਾ ਇਹਦਾ ਥੋੜਾ ਜਿਹਾ ਖਿਆਲ ਰੱਖੇ, ਥੋੜੀ ਜਿਹੀ ਸਟੱਡੀ ਕਰਦਾ ਰਹੇ। ਅੱਜ ਕੱਲ ਇੰਨਾ ਇੰਟਰਨੈਟ ਦਾ ਜਿੱਦਾਂ ਕਿ ਇਹਨਾਂ ਦੇ ਲੋਕਾਂ ਦਾ ਗਾਰਡ ਬਣਿਆ ਹੋਇਆ, ਗਾਰਡ ਉਹਨਾਂ ਦੇ ਹੱਥ ਵਿੱਚ ਫੜਿਆ ਹੋਇਆ, ਉਹਨਾਂ ਨੂੰ ਆ ਰਹੀ ਮੈਨੂੰ ਸਮਝ ਨਹੀਂ ਲੱਗਣ ਡਈ।
ਮੈਂ ਨਾ ਹੁਣ ਖਬਰ ਪੜ੍ਹਨੀ ਸੀ, ਕਹਿੰਦੇ CBSA ਨੇ ਨਾ GTA ਦੇ ਵਿੱਚ 2 ਕਿਲੋ ਤੇ 200 ਗ੍ਰਾਮ ਫੀਮ ਫੜ ਲਈ। ਮੈਂ ਹੁਣ ਕਨਫਿਊਜ਼ ਹੋਇਆ ਵੀ ਮੈਨੂੰ ਦਵਾਈ ਕਵਾਂ ਕਿ ਫੀਮ ਕਵਾਂ।
ਦਵਾਈ ਸੀ ਇਹਨਾਂ ਚਵਲਾਂ ਨੇ ਝੀ ਬਣਾਈ ਜਿਹੜੇ ਇੰਨੇ ਨੀ ਖਾ ਲੈਂਦੇ ਮਗਰਾਂ ਦੀ ਰੋਜ਼ ਦਿਹਾੜੀ।
ਜੀ ਜੀ
ਦਵਾਈ ਬਾਬੂ ਚਲੋ ਮਿਲਟਰੀ ਨੂੰ ਅਲਾਊਡ ਹੁੰਦਾ, ਉਹਨਾਂ ਨੂੰ ਵੱਖਰੇ ਵੱਖਰੇ ਇਲਾਕਿਆਂ ਚ ਜਾਣਾ ਪੈਂਦਾ, ਠੰਡ ਦੇ ਵਿੱਚ ਉਹਨਾਂ ਨੂੰ ਜੂਝਣਾ ਪੈਂਦਾ, ਉਹਨਾਂ ਜਿਹੜੀ PTSD ਆ ਉਹ PTSD ਨਾਲ ਥੋੜੀ ਜਿਹੀ ਪੀ ਲੋ ਚੰਗੀ ਆ, ਮਤਲਬ ਜਿਹੜੀ ਨਾ ਕਿਸੇ ਚੀਜ਼ ਦਾ ਬੈਲੈਂਸ ਕਿੱਥੇ ਆ, ਇਹ ਦਵਾਈ ਆ। ਤੇ ਕੋਈ ਜ਼ਖਮ ਹੋਇਆ ਹੋਵੇ ਜਦੋਂ ਇਹਨੂੰ ਘਰ ਜੀ ਬਣਾਏ ਜਾਂਦੇ ਸੀ, ਜਿਹਨਾਂ ਨੇ ਪਹਿਲੋ ਇਹਨੂੰ ਅਰਕ ਸੀਗਾ ਜੀ, ਜਿਵੇਂ ਆਪਾਂ ਕਿਸੇ ਚੀਜ਼ ਦਾ ਅਰਕ ਕੱਢਣਾ ਹੁੰਦਾ, ਉਹਨਾਂ ਨੇ ਇੱਕ ਅਰਕ ਕੱਢਦੇ ਸੀਗੇ ਜਿਹੜੇ ਅਰਬ ਅਲਕਮਿਸਟ ਸੀਗੇ, ਜਿਹੜੀ ਲੱਕੜੀ ਹੁੰਦੀ ਜਿਵੇਂ ਕਿੱਕਰ ਦਾ ਸੱਕ, ਉਹਦਾ ਅਰਕ ਕੱਢਣਾ ਹੋਵੇ ਕੱਢੂਗੇ ਕਿਵੇਂ? ਉਹਦੇ ਵਿੱਚ ਤੁਹਾਨੂੰ ਖੰਡ ਪਾਉਣੀ ਪੈਂਦੀ, ਸ਼ੂਗਰ ਪਾਉਣਾ ਪੈਂਦਾ, ਉਹਦੀ ਫਰਮੈਂਟੇਸ਼ਨ ਇਸ ਤਰੀਕੇ ਨਾਲ ਕਰਨੀ ਪੈਂਦੀ ਜਿਹੜਾ ਅਰਕ ਨਿਕਲੇ। ਬਾਅਦ ਚ ਪਤਾ ਲੱਗਾ ਤੁਹਾਡਾ ਭਲਾ ਹੋਵੇ ਅਰਕ ਕਿਹੜਾ ਪੀ ਲਿਆ ਤਾਂ ਬੰਦਾ ਖਵਾ ਚੜ ਗਿਆ, ਤਾਂ ਹੌਲੀ ਹੌਲੀ ਫਿਰ ਇੱਥੋਂ ਇਹਦਾ ਨਸ਼ੇ ਦਾ ਪਤਾ ਲੱਗਣ ਲੱਗ ਪਿਆ। ਕੁਝ ਨਹੀਂ ਤੇ ਇਹ ਵੀ ਦਵਾਈ ਆ। ਅੱਜ ਤੁਸੀਂ ਦਵਾਈ ਦੇ ਮਾਸਕੇ ਨੂੰ ਯੂਜ ਕਰ ਸਕਦੇ, ਕੋਈ ਜ਼ਖਮ ਹੋ ਜਾਇਆ ਉਹਨੂੰ ਸਾਫ਼ ਕਰਨਾ ਹੋਵੇ, ਜਦੋਂ ਦਵਾਈਆਂ ਹੈ ਹੀ ਨਹੀਂ ਸੀਗਾ, ਇਹ ਤੋਂ ਡਿਸਇਨਫੈਕਟ ਕਰਨ ਵਾਲੀ ਕੋਈ ਚੀਜ਼ ਇਹ ਨਹੀਂ ਸੀ, ਉਸ ਵੇਲੇ ਬੰਦੇ ਦੇ ਘਰੇ ਬਣਾ ਲਈ
ਜਾਂਦੀ।
ਸੋ ਇਹ ਗੱਲ ਆ, ਇਹ ਚੀਜ਼ਾਂ ਨੂੰ ਸਮਝਣ ਸਮਝ ਕੇ ਯੂਜ ਕਰਨਾ ਜਿਹੜਾ ਆ, ਅਵਤਾਰ ਸੇਮ ਚੀਜ਼ ਆ, ਜਿੱਦਾਂ ਮਰਜ਼ੀ ਇੰਜੋਏ ਕਰੋ। ਆ ਮੈਂ ਦੇਖੇ ਮੁੰਡੇ ਧੱਕੇ ਨਾਲ ਸ਼ੋ ਕੀ ਮਾਰਿਆ, ਸਾਫ ਸਫਾਈ ਨੂੰ ਇਗਨੋਰ ਕਰਦੇ ਆ, ਹੋਰ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਹੁੰਦੀ, ਉਹਨਾਂ ਸਿਰਫ ਸ਼ੋ ਕੀ ਵਿਖਾੜੀ ਹੁੰਦੀ ਆ। ਇਹ ਨੀ ਪਤਾ ਲੱਗਦਾ ਸ਼ੋ ਕੀ ਬਾਅਦ ਵਿੱਚ ਜੱਜ ਕੇ ਫਿਰ ਇੱਦਾਂ ਖੜੇ ਹੁੰਦੇ, ਜਿੱਦਾਂ ਮੇਮਣਾ ਨੀ ਖੜਾ ਹੁੰਦਾ ਨਿਕਲ ਜਾ ਤਿੰਨ ਕਿਲਿਆਂ ਦਾ ਭੁੱਖਾ, ਹਾਂਜੀ ਮਾਫੀ ਵਾਸਤੇ। ਤੇ ਉਸ ਵੇਲੇ ਫਿਰ ਸ਼ੋ ਕੀ ਕਰੋ ਨਹੀਂ ਨਾ ਹਟਦੇ, ਉਹ ਉੱਥੇ ਗੱਲ ਆਈ ਨਾ, ਟੈਸਟੋਸਟਰੋਨ ਹਾਈ ਆ, ਟੈਸਟੋਸਟਰੋਨ ਇਹ ਕੰਮ ਕਰਾਉਂਦਾ ਬੰਦੇ ਤੋਂ। ਹਾਂਜੀ
ਬਹੁਤ ਬਹੁਤ ਧੰਨਵਾਦ ਜੀ ਕਰਨੇ ਗੱਲਬਾਤ। ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਆਪਾਂ ਗੱਲ ਲਈਏ ਬ੍ਰੇਕ ਨਿੱਕੀ ਜੀ, ਮੁੜ ਕੇ ਆਉਂਦੇ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀ, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5154 607-388-8154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ, ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾਸ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫਿਰ 647-550-5913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਜ਼ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਹਿਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋ ਕੰਸਟਰਕਸ਼ਨ, 410-841-0478-4168-418। ਸਰਵ ਲੋ ਕੰਸਟਰਕਸ਼ਨ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੀਲ ਮੁੰਡੀ, ਰੀਅਲ ਸਟੇਟ ਐਕਸਪਰਟ।
ਇੱਕ ਵਾਰੀ ਫੇਰ ਸਵਾਗਤ ਜੀ। ਉਮੀਦ ਹੈ ਕਿ ਇਹਦੀ ਗੱਲਬਾਤ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ। ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਨਾ ਕਾਫੀ ਵੀਡੀਓ ਜਿਹੜੀ ਛਾਈ ਆ ਉਹ ਹੈਗਾ ਜੀ ਗਿਆਨੀ ਹਰਪ੍ਰੀਤ ਸਿੰਘ ਹੋਰੀ, ਉਹਨਾਂ ਦਾ ਇੱਕ 27 ਸਕਿੰਟ ਦਾ ਕਲਿੱਪ ਵਾਇਰਲ ਹੋਇਆ ਜਿਹਦੇ ਵਿੱਚ ਉਹ ਇੱਕ ਗਾਲ ਦਾ ਇਸਤੇਮਾਲ ਕਰਦੇ ਨੇ ਆਪਣੀ ਗੱਲ ਕਰਦੇ ਕਰਦੇ। ਹੁਣ ਜਦੋਂ ਇਹ ਪੁੱਛਿਆ ਗਿਆ ਵੀ ਤੁਸੀਂ, ਉਹ ਕਹਿੰਦਾ ਭਾਈ ਵੀ ਸਾਡਾ ਮਲਵਈ ਲਈ ਜਾ, ਇੰਨੀ ਕੁ ਗਾਲ ਦਾ ਸੁਭਾਅ ਕਿ ਸਾਡੇ ਮੂੰਹ ਚੋਂ ਨਿਕਲ ਪੈਂਦੀ ਹੈ। ਹੁਣ ਪਿਛਲੇ ਦਿਨ ਹਰਜਿੰਦਰ ਸਿੰਘ ਧਾਮੀ ਹੋਰੀ ਉਹਨਾਂ ਦਾ ਇੱਕ ਆਡੀਓ ਕਲਿੱਪ ਵਾਇਰਲ ਹੋਇਆ ਤੇ ਉਹਨਾਂ ਨੇ ਬੀਬੀ ਜਗੀਰ ਕੌਰ ਨੂੰ ਗਾਲ ਕੱਢੀ। ਹੁਣ ਉਸ ਗਾਲ ਨੂੰ ਇਹ ਪ੍ਰਚਾਰਿਆ ਗਿਆ ਵੀ ਇਹ ਗਾਲ ਜਿਹੜੀ ਹੈ ਜੀ ਇਹ ਪੂਰੀ ਜਨਾਨੀ ਜਾਤ ਨੂੰ ਗਾਲ ਜਿਹੜੀ ਹੈ ਜੀ ਉਹ ਕੱਢੀ ਆ। ਤੇ ਅੱਜ ਕੱਲ੍ਹ ਜਿਹੜਾ ਸਾਡਾ ਖਾਸ ਕਰਕੇ ਪੰਜਾਬ ਵਾਲਾ ਮਹਿਲਾ ਕਮਿਸ਼ਨ ਆ, ਪਹਿਲਾਂ ਮੈਡਮ ਗੁਲਾਟੀ ਹੁੰਦੇ ਸਨ, ਹੁਣ ਮੈਡਮ ਰਾਜ ਲਾਲੀ ਗਿੱਲ ਹੋਰੀ ਨੇ, ਉਹਨਾਂ ਨੇ ਇਹਦੇ ਵਿੱਚ ਜੀ ਛੜੱਪਾ ਮਾਰਿਆ ਤੇ ਕਹਿੰਦੇ ਜੀ ਆ ਕੇ ਪੇਸ਼ ਹੋਵੋ। ਹੁਣ ਪਿਛਲੇ ਦਿਨੀ ਪੇਸ਼ ਹੋ ਕੇ ਆਏ ਨੇ ਜੀ ਧਾਮੀ ਹੋਰੀ, ਪਰ ਹਾਲੇ ਵੀ ਇਸ ਪੱਖੋਂ ਖਹਿੜਾ ਨਹੀਂ ਛੁੱਟਿਆ। ਹੁਣ ਵਿਰਸਾ ਸਿੰਘ ਬਲਟੋਆ ਹੋਰੀ ਉਹ ਵੀ ਅੱਜ ਇੱਕ ਵੀਡੀਓ ਫੇਰ ਹੋਰ ਜਿਹੜੀ ਆਈ ਸੀਗੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ, ਉਹ ਕਹਿੰਦੇ ਵੀ ਭਾਈ ਇਹ ਇੱਕ ਘੰਟਾ ਤੇ 35-40 ਮਿੰਟ ਦੀ ਵੀਡੀਓ ਆ ਟੋਟਲ, ਤੇ ਉਹ ਟੋਟਲ ਵੀਡੀਓ ਜਿਹੜੀ ਹੈ ਜੀ ਉਹ ਸ਼ੇਅਰ ਕੀਤੀ ਜਾਣੀ ਚਾਹੀਦੀ ਹੈ, 27 ਸਕਿੰਟਾਂ ਦਾ ਕਲਿੱਪ ਨਹੀਂ। ਵੀ ਜੇ ਸਾਰੀ ਦੀ ਸਾਰੀ ਵੀਡੀਓ ਜਿਹੜੀ ਆ ਉਹ ਦਰਸ਼ਕ ਦੇਖ ਲੈਣ ਵੀ ਤੁਸੀਂ ਆਪ ਕਹੋਗੇ ਵੀ ਇਹਦੇ ਜੂਤ ਕਿਉਂ ਨਹੀਂ ਫੇਰਿਆ, ਉਹਨਾਂ ਨੇ ਇਹ ਲਫ਼ਜ਼ ਵਰਤਿਆ ਵੀ ਬਲਟੋਏ ਦੇ ਜੂਤ ਕਿਉਂ ਨਹੀਂ ਫੇਰਿਆ, ਤੁਸੀਂ ਆਪ ਕਹੋਗੇ ਇਹਨੇ ਤਾਂ ਉੱਥੇ ਪੂਰੀ ਬਦਮਾਸ਼ੀ ਕੀਤੀ। ਹੁਣ ਕਹਾਣੀ ਇਹ ਆ ਵੀ ਜਿਹੜਾ ਗਾਲ ਦਾ ਇਸਤੇਮਾਲ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਵੀ ਅਸੀਂ ਚਾਹੇ ਮਰਦ ਮਰਦ ਨੂੰ ਗਾਲ ਕੱਢ ਰਿਹਾ, ਗਾਲ ਜਿਹੜੀ ਆ ਉਹ ਔਰਤ ਨੂੰ ਸੰਬੋਧਨ ਹੋ ਕੇ ਹੀ ਜਾਂ ਫਿਰ ਸੰਬੋਧਿਤ ਹੋ ਕੇ ਹੀ ਕੱਢੀ ਜਾਂਦੀ ਆ, ਚਾਹੇ ਉਹ ਭੈਣ ਹੋਵੇ, ਚਾਹੇ ਧੀ ਹੋਵੇ, ਚਾਹੇ ਉਹ ਮਾਂ ਹੋਵੇ। ਗਾਲ ਜਿਹੜੀ ਆ ਉਹ ਮਰਦਾਂ ਵੱਲੋਂ ਜਿੰਨੀਆਂ ਗਾਲਾਂ ਬਣਾਈਆਂ ਨੇ ਨਾ ਉਹ ਔਰਤ ਨੂੰ ਸੰਬੋਧਿਤ ਹੋ ਕੇ ਹੀ ਬਣਾਈਆਂ ਨੇ, ਬਹੁਤ ਘੱਟ ਗਾਲਾਂ ਨੇ ਜਿਹੜੀਆਂ ਮਰਦ ਸਿੱਧੀ ਮਰਦ ਨੂੰ ਸੰਬੋਧਨ ਹੋ ਕੇ ਕਰਦਾ। ਗੱਲ ਕੀ ਆ ਕਿ ਗਾਲ ਕੱਢਣ ਦਾ ਮਤਲਬ ਹੁੰਦਾ ਕਿ ਜਦੋਂ ਤੁਹਾਡੇ ਕੋਲ ਕੋਈ ਹੋਰ ਬਾਕੀ ਦੇ ਸ਼ਬਦ ਮੁੱਕਾ ਹੋਰ ਕੁਛ ਨਹੀਂ ਆਉਂਦਾ ਤਾਂ ਫਿਰ ਤੁਸੀਂ ਗਾਲਾਂ ਤੇ ਵੀ ਦੂਜੇ ਬੰਦੇ ਨੂੰ ਜਿਹੜਾ ਜੀ ਉਹ ਜਲੀਲ ਕਰਨਾ, ਉਸ ਨੂੰ ਵੱਧ ਗੁੱਸਾ ਦਵਾਉਣਾ ਜਾਂ ਫਿਰ ਜਿਹੜੀ ਆਪਣੀ ਫਰਸਟ੍ਰੇਸ਼ਨ ਜਿਹੜੀ ਹੈ ਜੀ ਉਹ ਕੱਢਣੀ, ਉਦੋਂ ਫਿਰ ਇਹ ਗਾਲਾਂ ਦਾ ਇਸਤੇਮਾਲ ਕੀਤਾ ਜਾਂਦਾ। ਔਰ ਗਾਲ ਜਿਹੜੀ ਹੈ ਜੀ ਉਹ ਸਾਡੇ ਕਹਿ ਲਓ ਪੰਜਾਬੀ ਸੱਭਿਆਚਾਰ ਦੇ ਵਿੱਚ ਜਿਸ ਢੰਗ ਨਾਲ ਅਸੀਂ ਇਸਤੇਮਾਲ ਕਰਦੇ ਹਾਂ, ਖਾਸ ਕਰਕੇ ਜਦੋਂ ਨਵੇਂ ਨਵੇਂ ਬੰਦੇ ਨਾ ਇੰਡੀਆ ਤੋਂ ਆਉਂਦੇ ਆ ਜਾਂ ਫਿਰ ਉੱਥੇ ਵੀ ਬੈਠੇ ਹੋਈਏ, ਚਾਹੇ ਉੱਥੇ ਕੋਈ ਅਨਪੜ੍ਹ ਬੈਠਾ ਤੇ ਚਾਹੇ ਕੋਈ ਵੱਡਾ ਪੜ੍ਹਿਆ ਲਿਖਿਆ ਬੈਠਾ, ਉਹ ਜਿੰਨਾ ਚਿਰ ਆਪਣੀ ਕਹਿ ਲਓ ਕਿ ਗੱਲਬਾਤ ਦੇ ਵਿੱਚ ਉਹ ਗਾਲ ਦਾ ਇਸਤੇਮਾਲ ਨਹੀਂ ਕਰਦਾ ਨਾ ਉਹਨੂੰ ਸਵਾਦ ਆਉਂਦਾ ਤੇ ਦੂਜਿਆਂ ਨੂੰ ਕੋਈ ਅਟਪਟਾ ਨਹੀਂ ਲੱਗਦਾ। ਹੁਣ ਆਪਾਂ ਜਦੋਂ ਇੱਥੇ ਆ ਇੱਥੇ ਫੇਰ ਵੀ ਗਾਲਾਂ ਦਾ ਇਸਤੇਮਾਲ ਜਿਹੜਾ ਉਹ ਘੱਟ ਕੀਤਾ ਜਾਂਦਾ। ਇੱਕ ਵਾਰ ਸਾਡਾ ਕੋਈ ਜਾਣਕਾਰ ਆਇਆ ਤਾਂ ਉਹਨੇ ਬਹੁਤ ਗਾਲ ਇਸਤੇਮਾਲ ਕਰਨੀ ਵਿੱਚ ਨਾ, ਤੁਹਾਨੂੰ ਕਿਹਾ ਤੂੰ ਗਾਲ ਕਹਿੰਦਾ ਉਹ ਫੇਰ ਗਾਲ ਗੜ ਕਹਿੰਦਾ ਮੈਂ ਕਿਹਨੂੰ ਗਾਲ ਕੱਢਦਾ। ਸਾਡੇ ਇੱਕ ਪ੍ਰੋਫੈਸਰ ਹੁੰਦੇ ਸੀਗੇ ਜੀ ਪ੍ਰੋਫੈਸਰ ਮਾਣਕੂ, ਤੇ ਉਹਨਾਂ ਨੇ ਜੀ ਜਿੱਦਾਂ ਹੁਣ ਜਹੇਦਰ ਸਾਹਿਬ ਗਾਲ ਕੱਢਦੇ ਫੜੇ ਗਏ ਤੇ ਉਹਨਾਂ ਨੇ ਗਾਲ ਕੱਢਣੀ ਜੀ, ਤੇ ਉਹ ਇੱਦਾਂ ਹੀ ਕਿਤੇ ਗੱਲਬਾਤ ਹੋਈ ਤੇ ਉਹਨਾਂ ਨੇ ਕਲਾਸ ਚ ਗਾਲ ਕੱਢਤੀ। ਅਸੀਂ ਪ੍ਰਿੰਸੀਪਲ ਸਾਹਿਬ ਸਾਡੇ ਹੁੰਦੇ ਸੀਗੇ ਪ੍ਰਿੰਸੀਪਲ ਸਰਵਣ ਸਿੰਘ ਹੋਰੀ, ਤੇ ਅਸੀਂ ਉਹਨਾਂ ਕੋਲ ਗਏ ਵੀ ਤੁਸੀਂ ਮਾੜਾ ਜਿਹਾ ਪ੍ਰੋਫੈਸਰ ਸਾਹਿਬ ਨੂੰ ਸਮਝਾਇਓ ਵੀ ਉਹ ਇਦਾਂ ਗਾਲ ਕੱਢਦੇ ਨੇ। ਉਹਨੇ ਜੀ ਘੰਟੀ ਮਾਰੀ ਤੇ ਪੀਅਨ ਹੁੰਦਾ ਸੀ ਰਾਜੂ, ਰਾਜੂ ਨੇ ਜਾ ਪ੍ਰੋਫੈਸਰ ਮਾਣਕੂ ਨੂੰ ਸੱਦ ਕੇ ਲਿਆ ਤੇ ਮਾਣਕੂ ਸਾਹਿਬ ਆ ਗਿਆ ਤੇ ਪ੍ਰਿੰਸੀਪਲ ਸਾਹਿਬ ਨੇ ਬੜੀ ਗਏ ਕਹਿੰਦੇ ਮਾਣਕੂ ਸਾਹਿਬ ਤੁਸੀਂ ਤੁਹਾਡੀ ਸ਼ਿਕਾਇਤ ਹੋਈ ਆ ਵੀ ਤੁਸੀਂ ਗਾਲਾਂ ਕੱਢਦੇ ਹੋ, ਤੇ ਉਹ ਫੇਰ ਕਹਿੰਦਾ ਵੀ ਕਿਹੜਾ ਡੈਸ਼ 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 ਕਹਿੰਦਾ ਕਿ ਮੈਂ ਗਾਲਾਂ ਕੱਢਦਾ ਫਿਰ ਆਪਣੇ ਆਪ ਕਹਿੰਦਾ ਮੈਂ ਡੈਸ਼ 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 ਕਦੇ ਗਾਲ ਕੱਢੀ ਨੀ ਤੇ ਪ੍ਰਿੰਸੀਪਲ ਸਾਹਿਬ ਕਹਿੰਦੇ ਮਨਗੁਰ ਦੋ ਗਾਲਾਂ ਤੁਸੀਂ ਹੁਣ ਕੱਢ ਗਏ ਹੋ ਸਫਾਈ ਦਿੰਦੇ ਦਿੰਦੇ ਸੋ ਕਈਆਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਗਾਲ ਦਾ ਉਹ ਇਸਤੇਮਾਲ ਕਰਦੇ ਨੇ ਪਰ ਜਦੋਂ ਸਾਡੀਆਂ ਇਹ ਧਾਰਮਿਕ ਸ਼ਖਸੀਅਤਾਂ ਜਿਹੜੀਆਂ ਨੇ ਜੀ ਉਹ ਉੱਬਲਦੀਆਂ ਨੇ ਉਹ ਛਾਲੇ ਮਾਰਦੀਆਂ ਨੇ ਤੇ ਫਿਰ ਫਰਕ ਤਾਂ ਪੈਂਦਾ ਪ੍ਰਯੋਜੀ ਜੀ ਆਇਆਂ ਨੂੰ ਸਵਾਗਤ ਕੀ ਹਾਲ ਚਾਲ ਨੇ
ਥੈਂਕ ਯੂ ਜੀ ਬਹੁਤ ਬਹੁਤ ਟਾਈਮ ਦੇਣ ਲਈ ਠੀਕ ਠਾਕ ਵਧੀਆ ਤੁਸੀਂ ਸੁਣਾਓ
ਬਸ ਵਧੀਆ ਇਹੋ ਜੀ ਦਵਾਈ ਹੈ ਨੀ ਕੋਈ ਕਿ ਬੰਦਾ ਗਾਲਾਂ ਗੂਲਾਂ ਕੱਢਣੀਆਂ ਘੱਟ ਕਰ ਦੇਵੇ
ਇਹ ਜੀ ਆਦਤਾਂ ਹੀ ਹੁੰਦੀਆਂ ਨੇ ਇਹ ਆਦਤ ਬਣ ਜਾਂਦੀ ਹੈ ਆਪਾਂ ਨੂੰ ਨਾ ਹਮੇਸ਼ਾ ਹੀ ਜਿਵੇਂ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਆਪਣੀ ਜਿਹੜੀ ਭਾਸ਼ਾ ਲੈਂਗੁਏਜ ਆ ਉਹ ਜਿਵੇਂ ਸੋਬਰ ਰਹੇ ਇਹ ਛੋਟੀਆਂ ਛੋਟੀਆਂ ਗੱਲਾਂ ਤੋਂ ਸ਼ੁਰੂ ਹੋ ਜਾਂਦਾ ਜੀ ਵਧਣਾ ਫਿਰ ਅੱਗੇ ਬੰਦਾ ਗਾਲਾਂ ਉਕਣੇ ਆਦਤ ਬਣ ਜਾਂਦੀ ਹੈ ਜਿਵੇਂ ਤੁਸੀਂ ਗੱਲ ਕੀਤੀ ਨਾ ਪਤਾ ਹੀ ਨੀ ਲੱਗਦਾ ਹੈ ਉਦੋਂ ਨਿਕਲ ਜਾਂਦੀ ਹੈ ਇਹ ਰੋਜ਼ ਆਪਾਂ ਨੂੰ ਜਿਵੇਂ ਇਹਦੇ ਉੱਪਰ ਸੋਚਣਾ ਪੈਂਦਾ ਹੁੰਦਾ ਵੀ ਸ਼ੁਰੂ ਸ਼ੁਰੂ ਦੇ ਵਿੱਚ ਬਾਅਦ ਦੇ ਵਿੱਚ ਜਦੋਂ ਤੁਹਾਡੀ ਆਦਤ ਬਣ ਜਾਂਦੀ ਹੈ ਫੇਰ ਤਾਂ ਚਲੋ ਠੀਕ ਆ ਪਰ ਜੇ ਤੁਹਾਨੂੰ ਲੱਗੇ ਵੀ ਮੇਰੀ ਲੈਂਗੁਏਜ ਥੋੜੀ ਜੀ ਗਲਤ ਹੋ ਰਹੀ ਆ ਤਾਂ ਆਪਾਂ ਜੇ ਉਹਨੂੰ ਕੋਸ਼ਿਸ਼ ਕਰੀਏ ਤਾਂ ਸੁਧਾਰ ਸਕਦੇ ਹਾਂ ਜਿਵੇਂ ਬੋਲਣ ਦੇ ਵਿੱਚ ਹੀ ਦੇਖੋ ਜੀ ਜਿਹੜੇ ਹੁਣ ਪ੍ਰੋਫੈਸ਼ਨਲ ਜਿਵੇਂ ਰੇਡੀਓ ਟੀਵੀ ਹੋਸਟ ਹੁੰਦੇ ਨਾ ਉਹਨਾਂ ਦਾ ਬੋਲਣ ਦਾ ਲਹਿਜਾ ਤੇ ਇੱਕ ਆਮ ਬੰਦੇ ਦਾ ਗੱਲ ਕਰਨ ਦੇ ਲਹਿਜੇ ਚ ਬਹੁਤ ਫਰਕ ਹੁੰਦਾ ਗੱਲ ਤਾਂ ਉਹੀ ਉਹਨਾਂ ਨੇ ਵੀ ਉਹੀ ਕਰਨੀ ਹੁੰਦੀ ਆ ਤੇ ਦੂਜੇ ਬੰਦੇ ਨੇ ਵੀ ਉਹੀ ਕਰਨੀ ਹੁੰਦੀ ਆ ਪਰ ਉਹਨਾਂ ਦੇ ਵਿੱਚ ਕਿਉਂਕਿ ਉਹਨਾਂ ਦੀ ਪ੍ਰੈਕਟਿਸ ਹੋਈ ਹੁੰਦੀ ਆ ਉਹ ਪ੍ਰੈਕਟਿਸ ਕਰਕੇ ਫਰਕ ਪੈਂਦਾ ਦੇਖੋ ਜੀ ਜਿਵੇਂ ਪ੍ਰੈਕਟਿਸ ਮੇਕ ਪਰਫੈਕਟ
ਜੇ
ਆਪਾਂ ਪ੍ਰੈਕਟਿਸ ਕਰਾਂਗੇ ਤਾਂ ਆਪਾਂ ਇਹ ਚੀਜ਼ ਦੇ ਵਿੱਚ ਸੁਧਾਰ ਕਰ ਸਕਦੇ
ਅੱਜ ਕੱਲ ਤੇ ਗੱਲ ਕਰਨੀ
ਅੱਜ ਆਪਾਂ ਥਾਇਰੋਇਡ ਤੇ ਗੱਲ ਕਰ ਲੈਂਦੇ ਹਾਂ ਜੀ ਹਾਈਪੋਥਾਇਰੋਇਡ ਦੀ ਕਾਫੀ ਦਿੱਕਤ ਆਉਂਦੀ ਹੈ ਖਾਸ ਕਰਕੇ ਲੇਡੀਜ਼ ਜ਼ਿਆਦਾ ਇਸ ਬਿਮਾਰੀ ਦੇ ਸ਼ਿਕਾਰ ਹੁੰਦੀਆਂ ਨੇ ਇਹਦੇ ਪਹਿਲਾਂ ਆਪਾਂ ਸਾਇਨ ਸਿੰਪਟਮ ਥੋੜੇ ਜਿਹੇ ਸਮਝ ਲੈਂਦੇ ਹਾਂ ਵੀ ਹੁੰਦਾ ਕੀ ਹੈ ਪਤਾ ਕਿਵੇਂ ਲੱਗਦਾ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਸਰੀਰ ਫੁੱਲਣਾ ਸ਼ੁਰੂ ਹੋ ਜਾਂਦਾ ਥਕਾਵਟ ਰਹਿਣ ਲੱਗ ਜਾਂਦੀ ਆ ਕੰਮ ਕਰਨ ਨੂੰ ਜੀ ਨਹੀਂ ਕਰਨਾ ਉਦਾਸੀ ਰਹਿੰਦੀ ਆ ਵਾਲ ਝੜਨੇ ਸ਼ੁਰੂ ਹੋ ਜਾਂਦੇ ਨੇ ਸਕਿਨ ਦੇ ਉੱਪਰ ਡਰਾਈਨੈਸ ਆਉਣੀ ਸ਼ੁਰੂ ਹੋ ਜਾਂਦੀ ਹੈ ਜੋੜਾਂ ਦੇ ਵਿੱਚ ਦਰਦ ਵੀ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਇੱਕਦਮ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਆਪਾਂ ਬਲੱਡ ਵਰਕ ਕਰਵਾਉਂਦੇ ਹਾਂ ਬਲੱਡ ਵਰਕ ਦੇ ਵਿੱਚ ਪਤਾ ਲੱਗਦਾ ਵੀ ਤੁਹਾਨੂੰ ਜੀ ਥਾਇਰੋਇਡ ਹੋ ਗਿਆ ਤੇ ਹਾਈਪੋਥਾਇਰੋਇਡ ਹੈ ਇਹਦੇ ਵਿੱਚ ਜਿਹੜਾ ਤੁਹਾਡਾ ਥਾਇਰੋਇਡ ਆ ਉਹ ਸਲੋ ਵਰਕ ਕਰ ਰਿਹਾ ਉਹ ਇੱਕ ਥਾਈਰੋਕਸਨ ਨਾਮ ਦਾ ਹਾਰਮੋਨ ਹੁੰਦਾ ਉਹ ਘੱਟ ਪ੍ਰੋਡਿਊਸ ਕਰ ਰਿਹਾ ਇਸ ਕਰਕੇ ਤੁਹਾਨੂੰ ਬਾਹਰੋਂ ਡਾਕਟਰ ਵੱਲੋਂ ਇੱਕ ਗੋਲੀ ਲਾ ਦਿੱਤੀ ਜਾਂਦੀ ਆ ਉਹ ਵੀ ਇੱਕ ਆਰਟੀਫਿਸ਼ਲ ਹਾਰਮੋਨ ਹੀ ਹੁੰਦਾ ਤੇ ਨਾਲ ਹੀ ਇਹ ਕਹਿ ਦਿੱਤਾ ਜਾਂਦਾ ਵੀ ਇਹ ਤੁਹਾਨੂੰ ਗੋਲੀ ਸਾਰੀ ਉਮਰ ਖਾਣੀ ਪੈਣੀ ਹੈ ਤੁਸੀਂ ਛੱਡ ਨਹੀਂ ਸਕਦੇ ਵੈਸੇ ਤਾਂ ਐਲੋਪੈਥਿਕ ਦਵਾਈਆਂ ਇੱਕ ਵਾਰ ਸ਼ੁਰੂ ਹੋ ਜਾਣ ਬੰਦ ਹੁੰਦੀਆਂ ਨਹੀਂ ਹੁੰਦੀਆਂ ਜੀ ਪਰ ਇਹ ਡਾਕਟਰ ਵੱਲੋਂ ਕਿਹਾ ਜਾਂਦਾ ਤਾਂ ਕਈ ਵਾਰ ਪੇਸ਼ੈਂਟ ਸਟ੍ਰੈਸ ਲੈ ਜਾਂਦੇ ਨੇ ਜਾਂ ਟੈਨਸ਼ਨ ਚ ਲੈ ਜਾਂਦੇ ਨੇ ਵੀ ਸਾਨੂੰ ਦਵਾਈ ਲੱਗ ਗਈ ਹੁਣ ਸਾਨੂੰ ਸਾਰੀ ਉਮਰ ਖਾਣੀ ਪੈਂਦੀ ਆ ਪਰ ਆਯੁਰਵੇਦ ਦੇ ਵਿੱਚ ਜੋ ਅਸੀਂ ਇਹਦਾ ਇਲਾਜ ਕਰਦੇ ਹਾਂ ਉਹਦੇ ਵਿੱਚ ਗੋਲੀ ਛੁੱਟ ਜਾਂਦੀ ਆ ਕਿਉਂਕਿ ਹੁੰਦਾ ਕੀ ਹੈ ਜਦੋਂ ਟੈਬਲੇਟਸ ਆਪਾਂ ਸ਼ੁਰੂ ਕਰ ਲੈਂਦੇ ਹਾਂ ਨਾ ਹੌਲੀ ਹੌਲੀ ਇਹਦੀ ਡੋਜ਼ ਵੱਧਦੀ ਚਲੇ ਜਾਂਦੀ ਆ ਡੋਜ਼ ਵੀ ਵੱਧਦੀ ਚਲੇ ਜਾਂਦੀ ਆ ਤੇ ਜਿਹੜੀਆਂ ਪ੍ਰੋਬਲਮਸ ਨੇ ਉਹ ਵੀ ਉਦਾਂ ਹੀ ਰਹਿੰਦੀਆਂ ਨੇ ਬਸ ਇੱਕ ਮੇਨਟੇਨ ਹੀ ਹੁੰਦੀ ਆ ਤੇ ਪਰ ਪ੍ਰੋਬਲਮ ਦਾ ਹੱਲ ਨਹੀਂ ਹੁੰਦਾ ਹੈਗਾ ਜਿਵੇਂ ਕਹੋ ਵੀ ਮੋਟਾਪਾ ਵੀ ਨਹੀਂ ਘੱਟ ਰਿਹਾ ਹੁੰਦਾ ਇੱਕ ਮੂਡ ਬਹੁਤ ਸਵਿੰਗ ਹੁੰਦਾ ਇਹਦੇ ਵਿੱਚ ਨਾ ਚਿੜਚਿੜਾਪਣ ਗੁੱਸਾ ਆਉਣਾ ਲੜਾਈ ਝਗੜਾ ਜਾਂ ਰੋਣ ਨੂੰ ਦਿਲ ਕਰੀ ਜਾਣਾ ਬੰਦਾ ਘਰੇ ਸ਼ਾਮ ਨੂੰ ਚੰਗਾ ਭਲਾ ਜਾਂਦਾ ਅੱਗੇ ਲੜਾਈ ਹੋ ਜਾਂਦੀ ਹੈ ਬੰਦਾ ਕਹਿੰਦਾ ਮੈਂ ਤਾਂ ਕੁਛ ਕਿਹਾ ਵੀ ਨੀ ਪਰ ਉਹ ਹਾਰਮੋਨ ਡਿਸਟਰਬ ਹੋ ਜਾਂਦੇ ਨੇ ਬਹੁਤ ਜ਼ਿਆਦਾ ਲੇਡੀਜ਼ ਦੇ ਫਿਰ ਪੀਰੀਅਡ ਡਿਸਟਰਬ ਹੋ ਜਾਂਦੇ ਨੇ ਜੀ ਇਸ ਕਰਕੇ ਜੇ ਜਿਵੇਂ ਛੋਟੇ ਬੱਚਿਆਂ ਨੂੰ ਹੋਇਆ ਹੁੰਦਾ ਤੇ ਉਦੋਂ ਬਾਅਦ ਮੈਰਿਜ ਤੋਂ ਬਾਅਦ ਪ੍ਰੈਗਨੈਂਸੀ ਨਹੀਂ ਹੋ ਪਾਉਂਦੀ ਹੈਗੀ ਥਾਇਰੋਇਡ ਦੀ ਵਜ੍ਹਾ ਨਾਲ ਤੇ ਹਾਰਮੋਨ ਡਿਸਟਰਬ ਰਹਿੰਦੇ ਨੇ ਬਹੁਤ ਜ਼ਿਆਦਾ ਇਸ ਕਰਕੇ ਇਹ ਚੀਜ਼ਾਂ ਤੋਂ ਆਪਾਂ ਆਯੁਰਵੇਦ ਰਾਹੀਂ ਪਰਮਾਨੈਂਟ ਹੱਲ ਕਰ ਸਕਦੇ ਹਾਂ ਤਕਰੀਬਨ 3-4 ਕੁ ਮਹੀਨੇ ਲੱਗਦੇ ਹੁੰਦੇ ਨੇ ਮੈਂ 20-20 ਸਾਲ ਪੁਰਾਣਾ ਥਾਇਰੋਇਡ ਵੀ ਬਿਲਕੁਲ ਠੀਕ ਕੀਤਾ ਜੇ ਉਹਨੂੰ 20-20 ਸਾਲ ਹੋ ਗਏ ਸੀ ਗੋਲੀਆਂ ਖਾਂਦੇ ਨੂੰ ਤਕਰੀਬਨ 60-60 ਸਾਲ ਦੀ ਏਜ ਦੇ ਪੇਸ਼ੈਂਟ ਆਪਾਂ ਕਹਿ ਰਹੇ ਹੁੰਦੇ ਨਾ ਵੀ ਪੁਰਾਣੀ ਬਿਮਾਰੀ ਠੀਕ ਨਹੀਂ ਹੁੰਦੀ ਹੁੰਦੀ ਪਰ ਆਯੁਰਵੇਦ ਦੇ ਵਿੱਚ ਇਹ ਚੀਜ਼ ਸੰਭਵ ਆ ਉਹਨਾਂ ਦੀ ਗੋਲੀ ਬੰਦ ਹੋ ਗਈ ਇਸ ਕਰਕੇ ਜੇ ਏਦਾਂ ਦੀ ਕੋਈ ਵੀ ਦਿੱਕਤ ਤੁਹਾਨੂੰ ਥਾਇਰੋਇਡ ਨਾਲ ਸੰਬੰਧਿਤ ਜਾਂ ਹੋਰ ਵੀ ਕੋਈ ਸਰੀਰਕ ਮਾਨਸਿਕ ਰੋਗ ਦੇ ਵਿੱਚ ਤੁਸੀਂ ਜੂਝ ਰਹੇ ਹੋ ਦਵਾਈਆਂ ਦੇ ਵਿੱਚ ਫਸੇ ਹੋਏ ਹੋ ਗੋਲੀਆਂ ਨਹੀਂ ਛੁੱਟ ਰਹੀਆਂ ਆਪਾਂ ਆਯੁਰਵੇਦ ਦੇ ਵਿੱਚ ਪਰਮਾਨੈਂਟ ਹੱਲ ਕਰਕੇ ਇੰਗਲਿਸ਼ ਦਵਾਈਆਂ ਛੁਡਵਾ ਸਕਦੇ ਹਾਂ ਤੇ ਇੱਕ ਤੰਦਰੁਸਤ ਜੀਵਨ ਤੁਹਾਨੂੰ ਦੇ ਸਕਦੇ ਹਾਂ ਤੁਸੀਂ ਜੋਤ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ ਜੀ 6474568200 ਤੇ ਵੈਬਸਾਈਟ ਦੀ ਜਾਣਕਾਰੀ ਲਈ ਜੋਤ ਆਯੁਰਵੇਦਿਕ .com ਤੇ ਵਿਜਿਟ ਕਰੇਗੀ ਉੱਥੋਂ ਪ੍ਰੋਪਰ ਇਨਫੋਰਮੇਸ਼ਨ ਮਿਲ ਜਾਂਦੀ ਹੈ ਬਾਕੀ ਸੋਸ਼ਲ ਮੀਡੀਆ ਦੇ ਜਿੰਨੇ ਵੀ ਪਲੇਟਫਾਰਮ ਨੇ ਸਾਰਿਆਂ ਤੇ ਜੇ ਤੁਸੀਂ ਜੋਤ ਆਯੁਰਵੇਦਿਕ ਸੈਂਟਰ ਟਾਈਪ ਕਰੇਗਾ ਤਾਂ ਤੁਹਾਨੂੰ ਉੱਥੋਂ ਸਾਰੀ ਇਨਫੋਰਮੇਸ਼ਨ ਮਿਲ ਸਕਦੀ
ਬਹੁਤ ਬਹੁਤ ਧੰਨਵਾਦ
ਥੈਂਕ ਯੂ
ਥੈਂਕ ਯੂ
सुर में गाना सीखे पाधानीसा ऐप के साथ AI पावर्ड पर्सनल म्यूजिक टीचर फ्रॉम सारेगामा तारा
ਦੀ ਪਿਆਰ ਸਾਨੂੰ ਕਦੇ ਪਿਆਰ ਸਾਨੂੰ ਜਤਾਉਣਾ ਨਹੀਂ ਆਇਆ ਹੋੜੋਂ ਦੀ ਲੰਘਿਆ ਬੁਲਾਉਣਾ ਨਹੀਂ ਆਇਆ ਕਦੀ ਪਿਆਰ ਸਾਨੂੰ ਜਤਾਉਣਾ
ਸਰਕਾਰ ਕੇ ਦੱਸ ਰਹੇ ਕਿ ਇੱਕ 2300 ਸਕੁਅਰ ਫੁੱਟ ਦਾ ਘਰ, 4 ਬੈਡਰੂਮ, 3 ਫੁੱਲ ਵਾਸ਼ਰੂਮ, ਜਿਹਦੀ ਮਾਰਕੀਟ ਵੈਲਿਊ 12 ਲੱਖ ਦੇ ਕਰੀਬ ਆ, ਸਿਰਫ 9.5 ਲੱਖ ਦਾ ਵਿਕ ਗਿਆ ਪਾਵਰ ਆਫ ਸੇਲ ਤੇ। ਇੱਕ ਹੋਰ ਵੱਡੇ ਲੋਟ ਵਾਲਾ ਡਿਟੈਚ ਬੰਗਲੋ ਜਿਹਦੀ ਮਾਰਕੀਟ ਵੈਲਿਊ 1 ਮਿਲੀਅਨ ਆ, ਪਾਵਰ ਆਫ ਸੇਲ ਤੇ ਸਿਰਫ 8 ਲੱਖ ਦਾ ਵਿਕ ਗਿਆ। ਤੇ ਇੱਕ ਹੋਰ 3000 ਸਕੁਅਰ ਫੁੱਟ ਦਾ ਘਰ ਜਿਹਦੀ ਮਾਰਕੀਟ ਵੈਲਿਊ 15 ਲੱਖ ਆ, ਸਿਰਫ 13 ਲੱਖ ਚ ਵਿਕਣ ਨੂੰ ਤਿਆਰ ਆ। ਸਾਡੇ ਕੋਲ ਇਹੋ ਜਿਹੀਆਂ ਕਈ ਪ੍ਰਾਪਰਟੀਜ਼ ਆ ਜਿਨ੍ਹਾਂ ਨੂੰ ਖਰੀਦ ਕੇ ਤੁਸੀਂ ਲੱਖਾਂ ਡਾਲਰ ਬਚਾ ਸਕਦੇ ਹੋ। ਰੀਮੈਕਸ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ 6473008436 6487484
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕਸ।
ਕੋਈ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458 9057933458।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165।
ਇੱਕ ਵਾਰੀ ਫੇਰ ਸਵਾਗਤ ਜੀ। ਅੱਜ ਦਾ ਪ੍ਰੋਗਰਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਦੇ ਸਹਿਯੋਗ ਨਾਲ ਵੀ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ। ਸੋ ਟੌਪ ਚੁਆਇਸ ਇਲੈਕਟ੍ਰੋਨਿਕਸ ਦੇ ਉੱਪਰ ਸੇਲ ਲੱਗੀ ਹੈ ਜੀ, ਔਰ ਇਸ ਸੇਲ ਦਾ ਫਾਇਦਾ ਉਠਾਉਣ ਲਈ 16 ਇੰਟਰਮੋਡਲ ਡਰਾਈਵ ਤੇ ਪਹੁੰਚੋ। 9057900045 7990045 ਇਹਨਾਂ ਦਾ ਫੋਨ ਨੰਬਰ ਹੈ ਜੀ। ਐਚਕੇ ਟਾਇਰ ਸੈਂਟਰ 6191 ਅਟਲਾਂਟਿਕ ਡਰਾਈਵ, ਆਪਣੀਆਂ ਕਾਰਾਂ ਬਣਾ ਟਰੱਕਾਂ, ਡੰਪ ਟਰੱਕਾਂ, ਟਰੈਕਟਰਾਂ ਦੇ ਟਾਇਰ ਪਾਉਣੇ ਨੇ। 6472954400 ਬੂਟਾ ਸਿੰਘ ਚਾਲ ਹੋਰਾਂ ਦਾ ਫੋਨ ਨੰਬਰ ਹੈ ਜੀ। ਰਾਜ ਕਾਰਪਟ ਐਂਡ ਫਲੋਰਿੰਗ, ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣਾ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ ਲੈਣੀਆਂ ਨੇ, ਲੈਮੀਨੇਟ ਫਲੋਰ, ਰੋਲਰ ਸ਼ੇਡ ਚਾਹੀਦੇ ਨੇ, ਤਾਂ 20 ਵਿਲਕਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚਣਾ। ਰਾਜ ਹੋਰਾਂ ਨਾਲ ਗੱਲਬਾਤ ਕਰਿਓ 416 9352-6233 ਫੋਨ ਨੰਬਰ ਹੈ ਜੀ। ਆਸਰਾ ਲੋਇਰ ਦੇ ਅਮਦੀਪ ਕਪਲਾ ਹੋਰ ਦਾ ਫੋਨ ਨੰਬਰ 905-4562020। ਵੰਡਰ ਬੋਰਡ ਇਮੀਗ੍ਰੇਸ਼ਨ ਦੇ ਮਨਵਿੰਦਰ ਖੋਸਾ ਹੋਰਾਂ ਦਾ ਫੋਨ ਨੰਬਰ ਹੈ ਜੀ 647-646-3000। ਪੱਪੂ ਹਲਵਾਈ ਦਾ ਫੋਨ ਨੰਬਰ ਹੈ ਜੀ 647-388-8154। ਸਵਾਦਲਾ ਭੋਜਨ ਤੁਸੀਂ ਇਨ੍ਹਾਂ ਦਿਨਾਂ ਦੇ ਵਿਚ ਛਕਵਾਉਣਾ ਚਾਹੁੰਦੇ ਹੋ ਆਪਣੇ ਮੁਹੱਬਤੀਆਂ ਨੂੰ ਤੇ ਪੱਪੂ ਹਲਵਾਈ ਦੇ ਨਾਲ ਗੱਲਬਾਤ ਕਰ ਲਿਓ। ਕੇਟਰਿੰਗ ਬਹੁਤ ਸਵਾਦ ਬਣਾਉਂਦੇ ਨੇ, ਸਾਰਾ ਫੂਡ ਜਿਹੜਾ ਜੀ ਕੇਟਰਿੰਗ ਵਧੀਆ ਕਰਦੇ। ਟੈਂਟ ਵੀ ਆਪਣਾ, ਕੁਰਸੀਆਂ, ਮੇਜ, ਟੈਂਟ ਦੇ ਵਿੱਚ ਅੱਜ ਕੱਲ੍ਹ ਹੀਟਰ ਚਾਹੀਦਾ ਹੋਣਾ, ਹੀਟਰ ਵੀ ਉਹ ਲਾ ਕੇ ਦੇਣਗੇ। 647-388-8154 ਇਹਨਾਂ ਦਾ ਫੋਨ ਨੰਬਰ ਹੈ ਜੀ। ਸੰਯੁਕਤ ਕਿਸਾਨ ਮੋਰਚਾ ਜਿਹੜਾ ਜੀ, ਉਹਨਾਂ ਦੀ ਮੀਟਿੰਗ ਹੋਈ ਸੀ ਤੇ ਮੀਟਿੰਗ ਦੇ ਵਿੱਚ ਕਈ ਗੱਲਾਂ ਵਿਚਾਰੀਆਂ ਗਈਆਂ, ਪਰ ਉਸ ਤੋਂ ਪਹਿਲਾਂ ਹੀ ਪੰਧੇਰ ਹੋਰਾਂ ਨੇ ਆਪਣੇ ਪ੍ਰੋਗਰਾਮ ਜਿਹੜੇ ਸੀ ਉਲੀਕ ਦਿੱਤੇ। ਅਸਲ ਵਿੱਚ ਕੀ ਆ ਕਿ ਜਦੋਂ ਸ਼ੰਭੂ ਤੇ ਪਿਛਲੀ ਵਾਰੀ ਮੋਰਚਾ ਲੱਗਿਆ, ਉਸ ਮੋਰਚੇ ਦੀ ਵੀ ਜਿਹੜੀ ਕੌਨਸਪੀਰੇਸੀ, ਜਿਹੜੀ ਸਾਜਿਸ਼ ਆ, ਉਹ ਸਮਝ ਆਈ ਸੀ, ਸਾਰਾ ਕੁਝ ਬਾਹਰ ਆ ਗਿਆ ਸੀ। ਹੁਣ ਕੀ ਆ ਵੀ ਹੁਣ ਦਿੱਲੀ ਜਾਣ ਵਾਸਤੇ ਫਿਰ 6 ਤਰੀਕ ਤੋਂ ਐਲਾਨ ਕੀਤਾ ਸੀ। ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਉਹ ਦਿੱਲੀ ਜਾਣਾ ਹੀ ਨਹੀਂ ਚਾਹੁੰਦੇ, ਪਿੱਛੇ ਮੋਟਿਵ ਕੁਝ ਹੋਰ ਆ। ਅੱਜ ਰੁਦੂ ਸਿੰਘ ਹੋਰਾਂ ਦਾ ਫਿਰ ਬਿਆਨ ਆਇਆ ਵੀ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਜਿਹੜੀ ਮਰਨ ਵਰਤਿਆ ਉਹ ਵੀ ਇੱਕ ਉਹਦੇ ਪਿੱਛੇ ਵੀ ਸਾਜਿਸ਼ ਲੱਗਦੀ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਬੰਦਾ ਗਣਾਉਂਦਾ ਜਾ। ਬਹੁਤੀਆਂ ਚੀਜ਼ਾਂ ਦੇ ਉੱਪਰ ਜਿਹੜੀ ਡੱਲੇਵਾਲ ਹੋਰਾਂ ਦੀ ਜਥੇਬੰਦੀ ਆ ਤੇ ਭੰਦੇਰ ਹੋਰਾਂ ਦੀ ਜਥੇਬੰਦੀ ਆ ਉਹ ਆਪਸੀ ਸਹਿਮਤੀ ਉਹਨਾਂ ਦੇ ਵਿੱਚ ਨਹੀਂ ਆ। ਡੱਲੇਵਾਲ ਹੋਰਾਂ ਨੂੰ ਜਿਹੜਾ ਜੀ ਉਹ ਮਰਨ ਵਰਤ ਤੋੜਨ ਦੀ ਜਿਹੜੀ ਹੈ ਜੀ ਉਹ ਬੇਨਤੀ ਕੀਤੀ ਜਾ ਰਹੀ ਹੈ, ਕੋਸ਼ਿਸ਼ਾਂ ਹੋ ਰਹੀਆਂ ਨੇ। ਡੱਲੇਵਾਲ ਜਿਹੜੇ ਨੇ ਕੈਂਸਰ ਦੇ ਪੇਸ਼ੈਂਟਸ ਨੇ ਜੀ, ਔਰ ਉਹ ਜਿਹੜੀ ਬਿਮਾਰੀ ਹੈ ਜੀ ਉਸ ਤੋਂ ਵੀ ਜੂਝ ਰਹੇ ਨੇ, ਔਰ ਜਿਹੜੇ ਬਾਕੀ ਦੇ ਔਰਗਨ ਨੇ ਉਹਨਾਂ ਦੇ ਕਾਫੀ ਜ਼ਿਆਦਾ ਇਫੈਕਟ ਹੋ ਰਹੇ ਨੇ ਭੁੱਖ ਦਾ ਕਰਕੇ। ਸੋ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਮੀਟਿੰਗ ਹੋਈ ਸੀਗੀ ਉਸ ਤੋਂ ਪਹਿਲਾਂ ਕਿ ਉਹਨਾਂ ਦੇ ਫੈਸਲੇ ਆਉਂਦੇ, ਤੇ ਜਿਸ ਢੰਗ ਨਾਲ ਭੰਦੇਰ ਹੋਰਾਂ ਨੇ ਜਿਹੜੇ ਪ੍ਰੋਗਰਾਮ ਲੀਕ ਦਿੱਤੇ ਆ, ਚਾਹੇ ਉਹ ਰੇਲਾਂ ਰੋਕਣ ਦਾ ਹੋਵੇ ਚਾਹੇ ਬਾਕੀ ਦੇ, ਸੋ ਸਾਰੇ ਉਹ ਤੋਂ ਥੋੜੇ ਜਿਹੇ ਖਿਜੇ ਨੇ। ਦੇਖੋ ਅੱਗੇ ਜਾ ਕੇ ਕੀ ਬਣਦਾ, ਬਾਕੀ ਦੀਆਂ ਗੱਲਾਂ ਬਾਤਾਂ ਆਪਾਂ ਅਗਲੇ ਪ੍ਰੋਗਰਾਮਾਂ 'ਚ ਕਰਾਂਗੇ। ਬਾਅਦ ਵਿੱਚ ਹੁਣ ਕਿਸੇ ਨੇ ਗੱਲਬਾਤ ਕਰਨੀ ਹੋਵੇ, ਬਰਾੜ ਸਾਹਿਬ ਦਾ ਫੋਨ ਨੰਬਰ 647-300-84-36, ਮੇਰਾ ਫੋਨ ਨੰਬਰ 905-915-84-84। ਘੱਟ ਵੱਧ ਬੋਲਿਆ ਗਿਆ ਤੋਂ ਮਾਫੀ, ਅਗਲੀ ਮੁਲਾਕਾਤ ਤੱਕ ਰੱਬ ਰੱਖਾ।
ਦਾਨੀ ਰੇ ਸਾਰ ਨੀ ਰੇ ਸਾਨੀ ਦਮਾ ਦਾਨੀ ਰੇ ਮਾਰ ਬਬਲ ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨਹੀਂ ਕਰੀਦਾ, ਬਬਲ ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨਹੀਂ ਕਰੀਦਾ, ਹੁਣੇ ਆਉਣਾ ਜਦੋਂ
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਸਰਦੀਆਂ ਆ ਗਈਆਂ ਹਨ ਅਤੇ ਇਹ ਸਮਾਂ ਹੈ ਅੱਗੇ ਵਧਣ ਦਾ। ਬ੍ਰੈਂਪਟਨ ਦੇ ਵਿੰਟਰ ਮਨੋਰੰਜਨ ਪ੍ਰੋਗਰਾਮ ਹੁਣ ਰਜਿਸਟ੍ਰੇਸ਼ਨ ਵਾਸਤੇ ਖੁੱਲੇ ਹਨ, ਜਿਵੇਂ ਕਿ ਸਪੋਰਟਸ, ਟੀਮ, ਆਰਟਸ, ਮਾਰਚ ਬ੍ਰੇਕ ਅਤੇ ਹੋਰ ਬਹੁਤ ਕੁਝ। ਇਸ ਦੇ ਨਾਲ ਹੀ ਸਾਰੇ ਪ੍ਰੋਗਰਾਮਾਂ ਦੀ ਡਿਟੇਲ ਆਨਲਾਈਨ ਵੀ ਮੌਜੂਦ ਹੈ। ਇਸ ਲਈ 16 ਦਸੰਬਰ ਨੂੰ ਹੋਣ ਵਾਲੇ ਸਵਿਮ ਅਤੇ ਸਕੇਟ ਲਈ ਰਜਿਸਟ੍ਰੇਸ਼ਨ ਕਰਨਾ ਮਿਸ ਨਾ ਕਰੋ। ਅੱਜ ਹੀ ਰਜਿਸਟ੍ਰੇਸ਼ਨ ਕਰਨ ਲਈ brampton.ca/recreation ਤੇ ਜਾਓ।
Furniture store clearance. Saving, saving, saving.
Sale, sale, sale.
Sodi Furniture stock clearance.
Everything on floor to go. Warehouse furniture sale.
Ji haan, Sodi Furniture lagat ki kimat se kam kimat par furniture khareediye. Furniture ki is sale ka fayda uthane ke liye Sodi Furniture showroom 142 Kennedy Road South in Brampton. Huge sale. Jo le gaya so le gaya.
Jo reh gaya so reh.